गुरु नानक अंगद गुरु अमरदास पदबंद रामदास अर्जुन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुर शब्द कमाए जन जीते पंच विकार तिन संतन को बंदना सिर चरणन पर तार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जियो दोहरा जननी हृदय प्रतीखती चह देखत मुख चंद शस्त्र वस्त्र संयुगत तिम गे श्री हर गोविंद जननी हृदय प्रतीखती
वाहिगुरु जी का खालसा वाहिगुरु जी की फतेह परम सत्कार योग गुरु खालसा सार संगत जी मेरी पीढ़ी दे मालक छेवें पातशाह सतगुरु हरगोविंद साहिब जी का जो पावन क्षेत्र त्योहार कुछ दिन तो अमृत तो प्रारंभ किया है कल दे रिवान विच कीर्तन तो उपरंत जिवें सतगुरु हरगोविंद साहिब महाराज जी पहले दिन अकाल तख्त उपर विराजमान होए ਉਹ ਪ੍ਰਸੰਗ ਬੜੇ ਵਿਸਥਾਰ ਨਾਲ ਸਰਵਣ ਕੀਤਾ ਸੀ ਆਪ ਜੀ ਸੋਹਣੀ ਦਸਤਾਰ ਸੀ ਅਤੇ ਨਾਲ ਜੀਆ ਕਿਲਾ ਜਗ੍ਹਾ ਤੇ ਕਲਗੀ ਸਜਾ ਕਰਕੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਲਈ ਪਹੁੰਚੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਫਿਰ ਬਾਹਰ ਆਏ ਨੇ ਜਿੰਨੀਆਂ ਦੇਸ਼ ਪ੍ਰਦੇਸ਼ ਤੋਂ ਸਿੱਖ ਸੰਗਤਾਂ ਆਈਆਂ ਹੋਈਆਂ ਹੈ ਉਹ ਅਕਾਲ ਤਖ਼ਤ ਦੇ ਸਾਹਮਣੇ ਜੋ ਹੁਣ ਵੀ ਬੜਾ ਮੈਦਾਨ ਹੈ ਖੁੱਲੀ ਜਗ੍ਹਾ ਚੌਂਕ ਵਾਲੀ ਹੈ ਇੱਥੇ ਸਿੱਖ ਸੰਗਤਾਂ ਹੱਥ ਜੋੜ ਕੇ ਸਤਿਗੁਰੂ ਦੀ ਉਡੀਕ ਵਿੱਚ ਖੜੀਆਂ ਸਨ ਆਪ ਜੀ ਦੇ ਇੱਥੇ ਪਹੁੰਚਣ ਤੋਂ ਸਾਰੀਆਂ ਸਿੱਖ ਸੰਗਤਾਂ ਨੇ ਸਤਿਕਾਰ ਨਾਲ ਅਦਰ ਨਾਲ ਦੋਵੇਂ ਹੱਥ ਜੋੜ ਕਰਕੇ ਸੀਸ ਝੁਕਾਏ ਹੈ ਸਾਰਿਆਂ ਦੀਆਂ ਨਮਸਕਾਰਾਂ ਕਬੂਲ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਹੈ ਹੁਣ ਵੀ ਜਿੱਥੇ ਸ਼ਸਤਰ ਸਵਾਏ ਮਾਨ ਕੀਤੇ ਜਾਂਦੇ ਉਹ ਥੋੜਾ ਹੈ ਉੱਥੇ ਆਪ ਜੀ ਸਜਬਜ ਗਏ ਨੇ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਸਤਿਗੁਰੂ ਅੱਗੇ ਨਮਸਕਾਰਾਂ ਕਰ ਰਹੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਹੋਈ ਹੈ ਕਿ ਸਾਡੇ ਤੁਸੀਂ ਸ਼ਸਤਰ ਸਜਾਓ। ਉਸ ਵੇਲੇ ਆਪ ਜੀ ਨੇ ਉਹ ਖੱਬੇ ਤਰਫ ਦੀ ਤਰਫ ਥਾਂ ਸੱਜੇ ਤਰਫ ਜਿਹੜਾ ਸ੍ਰੀ ਸਾਹਿਬ ਸਭਾਏ ਮਨ ਕਰ ਦਿੱਤਾ ਪਾ ਦਿੱਤਾ ਹੈ। ਗੁਰੂ ਮਹਾਰਾਜ ਨੇ ਹੱਸ ਕੇ ਕਿਹਾ ਵੀ ਇਹ ਜਿਹੜਾ ਸ੍ਰੀ ਸਾਹਿਬ ਤਾਂ ਖੱਬੀ ਤਰਫ ਸਭਾਏ ਮਨ ਕੀਤਾ ਜਾਂਦਾ ਪਾਇਆ ਜਾਂਦਾ ਹੈ ਤੇ ਤੁਸੀਂ ਇੱਧਰ ਪਾ ਦਿੱਤਾ ਹੈ। ਜਦੋਂ ਲਾ ਕੇ ਦੂਜੇ ਪਾਸੇ ਪਾਉਣ ਲੱਗੇ ਨੇ ਕਹਿਣ ਲੱਗੇ ਨੇ ਇੱਧਰ ਵੀ ਰਹਿਣ ਦਿਓ ਇੱਧਰ ਇੱਕ ਹੋਰ ਪਾ ਦਿਓ। ਸੋ ਇਹ ਚੰਗਾ ਹੀ ਹੋਇਆ ਹੈ। ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਪਿੱਛੇ ਜਿੰਨੇ ਸੂਰਬੀਰ ਬਹਾਦਰ ਹੋਏ ਆ, ਰਾਜੇ ਮਹਾਰਾਜੇ ਹੋਏ ਆ, ਸਭ ਇੱਕ ਸ੍ਰੀ ਸਾਹਿਬ ਪਾਉਂਦੇ ਰਹੇ, ਆਪ ਜੀ ਨੇ ਦੋ ਸਜਾ ਲਏ। ਇਹਦੇ ਵਿੱਚ ਕੀ ਕਾਰਨ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੁਲੰਦ ਆਵਾਜ਼ ਨਾਲ ਕਿਹਾ ਹੈ ਕਿ ਗੁਰਸਿੱਖੋ, ਜੋ ਇਹ ਸੱਜੇ ਤਰਫ ਸ੍ਰੀ ਸਾਹਿਬ ਸਵਾਏ ਮਾਨ ਹੈ, ਇਹਦਾ ਭਾਵ ਇਹ ਹੈ ਵੀ ਇਸ ਦੇ ਨਾਲ ਜਿਹੜੇ ਕੋਈ ਦੁਨੀਆਂ ਦੇ ਵਿੱਚ ਬੜੇ ਬੜੇ ਪਾਤਸ਼ਾਹ ਲੋਕ ਹੈ ਉਹਨਾਂ ਦੀ ਪਾਤਸ਼ਾਹੀ ਅਸੀਂ ਖੋ ਕੇ ਆਪਣੇ ਅਧੀਨ ਕਰਾਂਗੇ, ਭਾਵ ਜਿਹਨੂੰ ਚਾਹਾਂਗੇ ਉਹਨੂੰ ਪਾਤਸ਼ਾਹੀ ਦੇ ਦੇਵਾਂਗੇ, ਜਿਹਨੂੰ ਖੋਣਾ ਖੋ ਲਵਾਂਗੇ। ਪਾਤਸ਼ਾਹ ਦੇ ਸਿਰ ਤੇ ਸੱਚੇ ਪਾਤਸ਼ਾਹ ਰੂਪ ਹੋ ਕੇ ਬਿਰਾਜਮਾਨ ਹੋਣਾ। ਇਹ ਜਿਹੜੀ ਖੱਬੀ ਤਰਫ ਹੈ, ਇਹਦੇ ਨਾਲ ਜਿਹੜੇ ਕੋਈ ਬੜੇ ਬੜੇ ਪੀਰ ਬਣੇ ਬੈਠੇ ਹੈ ਉਹਨਾਂ ਦੀ ਪੀਰੀ ਅਧੀਨ ਕਰਾਂਗੇ, ਪੀਰਾਂ ਦੇ ਪੀਰ ਸਦਾਵਾਂਗੇ। ਜਿਵੇਂ ਜਾਹਰ ਪੀਰ ਜਗਤ ਗੁਰੂ ਬਾਬਾ ਸੀ, ਇਸ ਤਰ੍ਹਾਂ ਪੀਰਾਂ ਪੀਰ ਹੋਵਾਂਗੇ। ਜਿਹੜਾ ਵੀ ਕੋਈ ਇਹਨਾਂ ਵਿੱਚੋਂ ਅਤਿਆਚਾਰ ਕਰੇਗਾ, ਪੀਰ ਬਣ ਕੇ ਕਰਾਮਾਤ ਕਹਿਰ ਕਰੇਗਾ, ਉਹਦੀ ਪੀਰੀ ਖੋਲਾਂਗਾ, ਉਹਨੂੰ ਡੰਡ ਦੇਵਾਂਗੇ। ਜਿਹੜਾ ਕੋਈ ਪਾਤਸ਼ਾਹ ਤਖ਼ਤ ਤੇ ਬੈਠ ਕੇ ਅਨਿਆਏ ਬੇਇਨਸਾਫ਼ੀ ਕਰੇਗਾ, ਉਹਦੀ ਪਾਤਸ਼ਾਹੀ ਖੋ ਕੇ ਉਹਨੂੰ ਚਾਟਾ ਛਕਾਵਾਂਗੇ। ਇਸ ਤਰ੍ਹਾਂ ਇਹ ਦੋਵੇਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਅਸੀਂ ਧਾਰਨ ਕਰ ਲਈਆਂ ਹਨ। ਉਹ ਜਿਹੜੇ ਗੁਰੂ ਕੇ ਸਿੱਖ ਸ਼ਸਤਰ ਜਾਂ ਚੰਗਾ ਘੋੜਾ ਕੀਮਤੀ ਭੇਟਾ ਕਰਦੇ, ਉਹਦੇ ਉੱਪਰ ਸਤਿਗੁਰੂ ਜੀ ਬਹੁਤ ਪ੍ਰਸੰਨ ਹੁੰਦੇ। ਮਾਇਆ ਵੱਲੀ ਤਾਂ ਆਪ ਜੀ ਝਾਕਦੇ ਹੀ ਨਹੀਂ ਹਨ। ਹੋਰ ਜੋ ਤਰ੍ਹਾਂ ਤਰ੍ਹਾਂ ਦੀਆਂ ਕੋਈ ਬਸਤੀਆਂ, ਉਧਰ ਵੀ ਕੋਈ ਬਹੁਤੀ ਨਿਗਾਹ ਨਾਲ ਨਹੀਂ ਤੱਕਦੇ। ਜਿਹੜਾ ਕੋਈ ਸਿੱਖ ਇਹ ਦੋ ਚੀਜ਼ਾਂ ਵਧੀਆਂ ਲੈ ਕੇ ਆਇਆ, ਉਧਰ ਸਤਿਗੁਰੂ ਜੀ ਨੀਚ ਲਾ ਕੇ ਦੇਖਦੇ, ਸਿੱਖ ਨੂੰ ਬੁਲਾ ਕੇ ਉਹਦੇ ਤੇ ਪ੍ਰਸੰਨ ਵੀ ਜ਼ਾਹਰ ਕਰਦੇ ਵੀ ਇਹ ਤਾਂ ਬਹੁਤ ਸਿਆਣਪ ਨਾਲ ਵਧੀਆ ਇਹ ਵਸਤੂ ਲਿਆਉਂਦੀ, ਸ਼ਸਤਰ ਚੰਗਾ ਲਿਆਉਂਦਾ, ਚੰਗਾ ਘੋੜਾ ਤੂੰ ਲਿਆਉਂਦਾ ਹੈ, ਸਿੱਖ ਵੀ ਤੂੰ ਧਨ ਹੈ। ਇਹਨਾਂ ਸ਼ਸਤਰਾਂ ਵਿੱਚ ਵਰਸ਼ੇ, ਗੰਡਾਸੇ, ਪਸਤੌਲ, ਬੰਦੂਕਾਂ, ਸੇਲੇ, ਭਾਲੇ, ਤਨਖ, ਸ੍ਰੀ ਸਾਹਿਬ ਤੇ ਗਾਂ ਖੰਡੇ ਆਦਿਕ ਤਰ੍ਹਾਂ ਤਰ੍ਹਾਂ ਦੇ ਸ਼ਸਤਰਾਂ ਦਾ ਸਤਿਗੁਰੂ ਅੱਗੇ ਢੇਰ ਲੱਗ ਗਿਆ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਅਕਾਲ ਤਖ਼ਤ ਤੇ ਕਰੀਬ 3 ਘੰਟੇ ਤੱਕ ਸਜੇ ਰਹੇ। ਉਦੋਂ ਬਾਅਦ ਦੀਵਾਨ ਦੇ ਵਿੱਚੋਂ ਉੱਠ ਕੇ ਆਪ ਜੀ ਗੁਰੂ ਕੇ ਮਹਿਲਾਂ ਵੱਲ ਨੂੰ ਚੱਲ ਪਏ। ਜਿਵੇਂ ਗੁਰੂ ਕੇ ਮਹਿਲਾਂ ਵਿੱਚ ਨੂੰ ਜਾਂਦਿਆਂ ਸਿੱਖ ਸੰਗਤਾਂ ਸਤਿਕਾਰ ਕਰ ਰਹੀਆਂ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਹੋਰ ਗੁਰਸਿੱਖ ਨਾਲ ਸਤਿਕਾਰ ਵਜੋਂ ਜਾ ਰਹੇ ਨੇ। ਇਧਰ ਮਾਤਾ ਗੰਗਾ ਜੀ ਪਹਿਲਾਂ ਹੀ ਬੈਠੇ ਉਡੀਕ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬਜ਼ਾਦੇ ਕਦੋਂ ਆ ਕੇ ਗੁਰੂ ਕੇ ਮਹਿਲਾਂ ਵਿੱਚ ਪ੍ਰਵੇਸ਼ ਹੋਣ, ਕਿਵੇਂ ਉਹਨਾਂ ਦੇ ਮੈਂ ਚੰਦਰਮਾ ਵਰਗੇ ਜਿਹੜੇ ਮੁੱਖ ਨੂੰ ਦੇਖਣ ਦਾ ਆਨੰਦ ਮਾਣਾ, ਜਿਵੇਂ ਮਾਤਾ ਗੰਗਾ ਜੀ ਦੀ ਇੱਛਾ ਪੂਰੀ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲਾਂ ਵਿੱਚ ਗਏ। ਮਾਤਾ ਜੀ ਦੇ ਪੁੱਛਣ ਤੋਂ ਆਪ ਜੀ ਨੇ ਸਾਰਾ ਕੁੜੀ ਵਿਸਥਾਰ ਨਾਲ ਦੱਸ ਦਿੱਤਾ। ਇਸੇ ਤਰ੍ਹਾਂ ਸੂਰਬੀਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ। ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਦਾਸੀ ਮਨ ਲਾ ਕੇ ਸੁਣੀਏ ਜੀ।
ਜਨਨੀ ਹਿਰਦੇ ਪ੍ਰਤੀਖਤੀ
ਮਾਤਾ ਗੰਗਾ ਜੀ ਆਪਣੇ ਹਿਰਦੇ ਵਿੱਚ ਬੜੀ ਉਡੀਕਾਂ ਕਰ ਰਹੀ ਹੈ।
ਚਹ ਦੇਖਣ ਮੁਖ ਚੰਦ
ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਪੂਰਨਵਾਸੀ ਦੇ ਚੰਦਰਮਾ ਵਾਂਗ ਸੋਹਣਾ ਪ੍ਰਕਾਸ਼ਮਈ ਚਿਹਰਾ ਹੈ ਮੁਖ ਹੈ ਉਹ ਦੇਖਣਾ ਚਾਹੁੰਦੇ ਹਨ।
ਸ਼ਸਤਰ ਬਸਤਰ ਸੰਯੁਕਤ ਤਿਮ
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਅਕਾਲ ਤਖ਼ਤ ਤੇ ਦੋ ਸ੍ਰੀ ਸਾਹਿਬਾਂ ਪਹਿਨ ਕੇ ਬੈਠੇ ਸੀ ਤੇ ਬਸਤਰਾਂ ਨਾਲ ਸਜੇ ਸੀ, 52 ਕਲੀਆਂ ਦਾ ਚੋਲਾ ਪਾਇਆ, ਜਿਗਾ ਤੇ ਕਲਗੀ ਸੀਸ ਤੇ ਲਾਈ, ਗਲ ਵਿਚ ਮਾਲਾ ਪਾਈ ਹੋਈ, ਸਜੇ ਬਜੇ ਹੋਏ ਸ਼ਸਤਰਾਂ ਬਸਤਰਾਂ ਸਹਿਤ
ਗਏ ਸ੍ਰੀ ਹਰਗੋਬਿੰਦ
ਸਾਹਿਬ ਜੀ ਗੁਰੂ ਕੇ ਮਹਿਲਾਂ ਵਿਚ ਮਾਤਾ ਗੰਗਾ ਜੀ ਕੋਲ ਚਲੇ ਗਏ ਹਨ।
ਚੌਪਈ ਦੇਖ ਦੂਰ ਤੇ ਸੁੱਤ ਕੀ ਸ਼ੋਭਾ
ਸਵੇਰੇ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸਪੁੱਤਰ ਦੀ ਦੂਰੋਂ ਹੀ ਬੜੀ ਸੋਹਣੀ ਸੋਭਾ ਦੇਖ ਕੇ
ਮਨੋ ਆਨੰਦ ਕੀ ਆਵਤ ਗੋਬਾ
ਇਸ ਤਰ੍ਹਾਂ ਦਾ ਖਿਆਲ ਮਾਤਾ ਜੀ ਕਰ ਰਹੇ ਹੈ ਵੀ ਸਾਹਿਬਜ਼ਾਦੇ ਆ ਰਹੇ ਹੈ ਕਿ ਮਨੋ ਆਨੰਦ ਦੀ ਗੰਦਲੀ ਆ ਰਹੀ ਹੈ, ਜਿਵੇਂ ਅਕੇਲੇ ਦੀ ਜਿਹੜੀ ਫੜੀ ਜੀ ਹੁੰਦੀ ਹੈ ਇਹ ਬੜੀ ਸੋਹਣੀ ਲੱਗਦੀ ਹੈ ਜਦੋਂ ਹੇਠਾਂ ਨੂੰ ਲੰਕਿਆ ਹੁੰਦਾ ਕੇਲਾ ਦਾ ਫਲ ਜਾ, ਇਸ ਤਰ੍ਹਾਂ ਮਾਨੋ ਜਿਹੜਾ ਬੜਾ ਭਾਰੀ ਆਨੰਦ ਹੈ ਉਹਦੀ ਗੋਭਾ ਹੀ ਆ ਰਹੀ ਹੈ, ਫਲੀ ਆ ਰਹੀ ਹੈ, ਆਨੰਦਾ ਫਲ ਹੀ ਆ ਰਹੇ ਜਾਂ ਲਗਰ ਆ ਰਹੀ ਹੈ। ਗੋਭਾ ਦਾ ਅਰਥ ਲਗਰ ਹੁੰਦਾ ਜਿਵੇਂ ਕੋਈ ਬਿਰਸ਼ ਦੇ ਵਿੱਚੋਂ ਸਭ ਤੋਂ ਪਹਿਲਾਂ ਲੰਮੀ ਸਾਰੀ ਲਗਰ ਜੀ ਫੜਦੀ ਹੈ ਤੇ ਉਹ ਲਗਰ ਸੋਹਣੀ ਬਹੁਤ ਲੱਗਦੀ, ਲੰਮੀ ਸਾਰੀ ਸਿੱਧੀ ਸਲੋਟ। ਇਸ ਤਰ੍ਹਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸਰੀਰ ਬੜਾ ਡੋਲ ਡੀਟ ਬੋਲਾ ਸੀ, ਬਾਕੀ ਸਰੀਰ ਨਾਲੋਂ ਆਪ ਜੀ ਦਾ ਸਰੀਰ ਜ਼ਿਆਦਾ ਲੰਬਾਈ ਵਿੱਚ ਤੇ ਜ਼ਿਆਦਾ ਰਿਸ਼ਟ ਪੁੱਟ ਜ਼ਿਆਦਾ ਕੱਦ ਕਾਠ ਵਾਲਾ ਸੀ, ਜਿਸ ਕਰਕੇ ਕਵੀ ਜੀ ਸੋਭਾ ਲਈ ਕਹਿ ਰਹੇ। ਪਰ ਮਾਨੋ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਭਾਰੀ ਕਹਿੰਦੇ ਆਨੰਦ ਹੈ, ਉਹਦੀ ਗੋਭਾ ਹੀ ਆ ਰਹੇ, ਲਗਰੀ ਆ ਰਹੇ, ਆਨੰਦ ਹੀ ਇਸ ਤਰ੍ਹਾਂ ਆ ਰਿਹਾ ਤੁਰਿਆ ਹੋਇਆ।
ਨਿਕਟ ਪਹੁੰਚ ਕਰ ਬੰਧਨ ਠਾਨੀ
ਉਸ ਵੇਲੇ ਮਾਤਾ ਗੰਗਾ ਜੀ ਦੇ ਨੇੜੇ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਸਾਰ ਰੀਤੀ ਕਰਦਿਆਂ ਹੋਇਆ ਮਾਤਾ ਜੀ ਨੂੰ ਨਮਸਕਾਰ ਕੀਤੀ।
ਆਸਿਖ ਦੀਨ ਕਹੀ ਮ੍ਰਿਦ ਬਾਨੀ
ਉਸ ਵੇਲੇ ਮਾਤਾ ਗੰਗਾ ਜੀ ਨੇ ਕੋਮਲ ਬਚਨ ਕਹਿੰਦਿਆਂ ਹੋਇਆ ਆਸ਼ੀਰਵਾਦ ਦਿੱਤੀ, ਹੇ ਸੁਪੁੱਤਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਅਸੀਂ ਬਹੁਤ ਵੱਡੇ ਚਿਰਨਜੀਵੀ ਹੋਵੋ, ਤੁਹਾਡੀ ਦੁਨੀਆਂ ਦੇ ਵਿੱਚ ਪਾਤਸ਼ਾਹੀ ਕਾਇਮ ਰਹੇ।
ਚਿਤਰਤ ਜਰੀ ਮਖਮਲੀ ਮਾਡਿਓ
ਇਸ ਤਰ੍ਹਾਂ ਦੇ ਸਤਿਕਾਰ ਦੇ ਲਫ਼ਜ਼ ਕਹਿੰਦਿਆਂ ਆਸ਼ੀਰਵਾਦ ਦਿੰਦਿਆਂ ਹੋਇਆਂ ਮਾਤਾ ਗੰਗਾ ਜੀ ਨੇ ਦਾਸੀ ਨੂੰ ਇਸ਼ਾਰਾ ਕੀਤਾ ਵੀ ਇਨ੍ਹਾਂ ਦੇ ਬੈਠਣ ਵਾਸਤੇ ਸੋਹਣਾ ਜਿਹੜਾ ਮਖਮਲੀ ਤੇ ਜਰੀਦਾਰ ਮੂਹਰਾ ਉੱਤੋਂ ਕੱਢ ਕੇ ਲਿਆ। ਸਵੇਰੇ ਜਿਹੜੀ ਦਾਸੀ ਹੈ ਘਰ ਦੇ ਅੰਦਰ ਗਈ ਹੈ, ਜੋ ਮਖਮਲੀ ਰੇਸ਼ਮ ਹੈ ਜਿਹਨੂੰ ਕਹਿੰਦੇ ਜਰੀ ਦੀ ਚਿੱਤਰਕਾਰੀ ਕੀਤੀ ਹੋਈ ਹੈ, ਕਹਿੰਦੇ ਮੜਿਆ ਹੋਇਆ
ਅੰਤਰ ਤੇ ਦਾਸੀ ਦ੍ਰਿਤ ਕਾਢਿਓ
ਜਿਹੜਾ ਮੂਹਰਾ ਹੈ ਨਾ, ਕਹਿੰਦੇ ਦਾਸੀ ਨੇ ਅਗਲੇ ਅੰਦਰੋਂ ਬੜੀ ਛੇਤੀ ਮਾਤਾ ਦੇ ਕਹਿਣ ਨਾਲ ਬਾਹਰ ਕੱਢ ਲਿਆਂਦਾ।
ਬੈਠ ਮੋਹਰੇ ਪਰ ਢਿੱਗ ਮਾਤਾ
ਉਸ ਵੇਲੇ ਮਾਤਾ ਗੰਗਾ ਜੀ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸੋਹਣੇ ਮੂਹਰੇ ਉੱਪਰ ਬੈਠ ਗਏ ਨੇ।
ਬੋਲੀ ਆਨੰਦ ਮੇਹ ਨਹਿ ਗਾਤਾ
ਜਿਹੜਾ ਆਨੰਦ ਹੈ ਸਰੀਰ ਵਿੱਚ ਮਾਤਾ ਦੇ ਮੇਂਦਾ ਨਹੀਂ ਸਮਾਉਂਦਾ ਹੈ, ਨਹੀਂ ਹੈ, ਆਨੰਦ ਵਿੱਚ ਹੋ ਕੇ ਮਾਤਾ ਜੀ ਬੋਲੇ ਹਨ।
ਕਹਿ ਸੁੱਤ ਸੰਗਤ ਕੇਤਿਕ ਆਈ
ਇਸ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਖੋਲ ਕੇ ਦੱਸੋ ਜਦੋਂ ਤੁਸੀਂ ਅਕਾਲ ਤਖ਼ਤ ਤੇ ਜਾ ਕੇ ਬੈਠੇ ਸੀ ਗੁਰੂ ਕੀ ਸਿੱਖ ਸੰਗਤ ਕਿੰਨੀ ਕੀ ਆਈ ਹੈ,
ਦੇਸ਼ਨ ਕੇ ਮਸੰਦ ਸਮਦਾਈ।
ਹੋਰ ਜਿਹੜੇ ਦੇਸਾਂ ਦੇਸਾਂ ਵਿੱਚ ਗੁਰੂ ਘਰ ਦੇ ਬੇਅੰਤ ਬੇਅੰਤ ਬਸੰਤ ਕੀ ਨੀਯਤ ਕੀਤੇ, ਉਹ ਕਿੰਨੇ ਆਏ ਹਨ।
ਉਪਹਾਰਨ ਮਿਲੇ ਕੇ ਨਾਹੀ,
ਹਰੇ ਗੁਰੂ ਕੇ ਮਸੰਦ ਅਤੇ ਸਿੱਖ ਸੇਵਕ ਆਪ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਮਿਲੇ ਜਾਂ ਨਹੀਂ ਮਿਲੇ ਹਨ।
ਜਿਮ ਪੂਰਬ ਤੁਮ ਪਿਤ ਕੇ ਪਾਹੀ,
ਪਹਿਲਾਂ ਤੁਹਾਡੇ ਪਿਤਾ ਸਤਿਗੁਰੂ ਕੋਲ ਗੁਰੂ ਕੇ ਮਸੰਦ ਆਉਂਦੇ ਸੀ, ਜੋ ਗੁਰੂ ਘਰ ਘਰ ਦਸਵਾਂ ਦਸਾਂ ਦਾ ਲਿਆ ਕੇ ਅੱਗੇ ਰੱਖਦੇ ਭੇਟਾ ਕਰਦੇ ਸੀ। ਇਹ ਗੁਰੂ ਕੇ ਸਿੱਖ ਸੇਵਕ ਆਪ ਜੀ ਦੇ ਪਿਤਾ ਕੋਲ ਆਉਂਦੇ ਸੀ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਦਸਵਾਂ ਦਸਾਂ ਰੱਖ ਕੇ ਮੱਥਾ ਟੇਕਦੇ ਸਨ। ਇਸ ਤਰ੍ਹਾਂ ਸਾਰੇ ਗੁਰੂ ਕੇ ਸਿੱਖ ਤੇ ਸਾਰੇ ਮਸੰਦ ਭੇਟਾਵਾਂ ਲੈ ਕੇ ਮਿਲੇ ਆਪ ਜੀ ਨੂੰ ਕੇ ਨਹੀਂ ਮਿਲੇ ਹਨ।
ਸ੍ਰੀ ਹਰਗੋਬਿੰਦ ਸਕਲ ਬਤਾਇਓ,
ਮਾਤਾ ਜੀ ਦੇ ਪੁੱਛਣ ਤੋਂ ਸੁਭਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੋਲ ਕੇ ਸਾਰਾ ਕੁਛ ਹੀ ਦੱਸਿਆ।
ਬ੍ਰਿੰਦ ਮਸੰਦਨ ਕੋ ਸਭ ਆਇਓ,
ਮਾਤਾ ਗੰਗਾ ਜੀ ਜਿਨ੍ਹੇ ਸਮੂਹ ਗੁਰੂ ਘਰ ਦੇ ਮਸੰਦ ਹੈ ਸਾਰੇ ਚੱਲ ਕੇ ਆਏ ਹਨ।
ਅਧਿਕ ਦੂਰ ਨਹਿ ਪਹੁੰਚੇ ਜੋਈ,
ਜਿਹੜੇ ਗੁਰੂ ਕੇ ਸਿੱਖ ਸੇਵਕ ਜਾਂ ਮਸੰਦ ਬਹੁਤੇ ਇੱਥੋਂ ਦੂਰ ਸਨ ਉਹ ਅਜੇ ਨਹੀਂ ਪਹੁੰਚੇ ਹਨ।
ਆਵਤ ਚੱਲੇ ਇਤਹੋਂ ਸਭ ਕੋਈ,
ਮਸੰਦ ਹਨ ਗੁਨੇ ਗੁਰੂ ਘਰ ਦੇ ਸਿੱਖ ਸੇਵਕ ਸਭ ਇਧਰ ਪਾਓ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਥੇ ਬਣ ਕੇ ਚਲੇ ਆ ਰਹੇ ਹਨ।
ਸ਼ਸਤਰ ਵਸਤਰ ਅਰ ਚਪਲ ਤੁਰੰਗ,
ਮਾਤਾ ਗੰਗਾ ਜੀ ਕੀ ਦੱਸੀਏ ਜਿੰਨੇ ਗੁਰੂ ਕੇ ਸਿੱਖ ਅੱਜ ਆਏ ਹੈ, ਕੋਈ ਸ਼ਸਤਰ ਤੇ ਕੋਈ ਵਸਤਰ ਕੋਈ ਚੰਚਲ ਘੋ
ਆਨੇ ਸਿੱਖਣ ਸ਼ਰਧਾ ਸੰਗ,
ਗੁਰੂ ਕੇ ਸਿੱਖ ਸੇਵਕਾਂ ਨੇ ਬੜੇ ਸ਼ਰਧਾ ਨਾਲੇ ਲੈ ਕੇ ਆਂਦੇ।
ਅਧਿਕ ਪ੍ਰਸੰਨ ਕੀਨ ਮਨ ਮੋਰਾ,
ਕਰਕੇ ਸ਼ਸਤਰ ਲਿਆ ਕੇ ਕੰਘੇ ਘੋੜੇ ਲਿਆ ਕੇ ਗੁਰਸਿੱਖਾਂ ਨੇ ਸਾਡੇ ਮਨ ਨੂੰ ਬਹੁਤ ਪ੍ਰਸੰਨ ਕਰ ਦਿੱਤਾ ਹੈ।
ਕਿਨ ਹਥਿਆਰ ਦੀਨ ਕਿਨ ਘੋਰਾ,
ਕਿਸੇ ਸਿਆਣੇ ਸਿੱਖ ਨੇ ਚੰਗਾ ਹਥਿਆਰ ਸ਼ਸਤਰ ਲਿਆ ਕੇ ਦਿੱਤਾ, ਕਿਸਨੇ ਚੰਗਾ ਚੰਚਲ ਤੇ ਚੰਗੀ ਕਿਸਮ ਦਾ ਘੋੜਾ ਲਿਆ ਕੇ ਭੇਟਾ ਕੀਤਾ ਹੈ ਦਿੱਤਾ ਹੈ।
ਸੈਨ ਸਕੇਲਾ ਕੇ ਤਿਕ ਦਿਨ ਮੈਂ,
ਇਸ ਕਰਕੇ ਮਾਤਾ ਜੀ ਹੁਣ ਸ਼ਸਤਰ ਤੇ ਘੋੜੇ ਆ ਗਏ ਹਨ, ਕੁਝ ਦਿਨਾਂ ਵਿਚ ਗੁਰਸਿੱਖ ਸੂਰਬੀਰਾਂ ਦੀ ਫੌਜ ਅਸੀਂ ਇਕੱਠੀ ਕਰ ਲਵਾਂਗੇ।
ਜੋਧਾ ਅਚਲ ਰਹਿ ਜੇ ਰਨ ਮੈਂ,
ਉਹੇ ਜੇ ਚੰਗੀ ਯੋਧੇ ਅਸੀਂ ਕਹਿੰਦੇ ਸ਼ਸਤਰ ਵਸਤਰ ਧਾਰੀ ਕੋਲ ਰੱਖਾਂਗੇ, ਜਦੋਂ ਕੋਈ ਜੰਗ ਦਾ ਸਮਾਂ ਬਣਿਆ ਚੱਲ ਰਹਿਣਗੇ, ਕੋਈ ਇਧਰ ਨਹੀਂ ਡਰਪੋਕ ਹੋ ਕੇ ਭੱਜਣ ਵਾਲੇ ਹੋਣਗੇ।
ਅਪਰ ਉਪਾਇਨ ਕੇ ਅੰਬਾਰ,
ਹੋਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਉਹਨਾਂ ਦੇ ਤਾਂ ਢੇਰ ਹੀ ਲੱਗ ਗਏ।
ਸਿੱਖਣ ਅਰਪੀ ਸਰਦਾ ਤਾਰ,
ਸਿੱਖਾਂ ਨੇ ਸਰਦਾ ਤਾਰ ਤਾਰ ਕੇ ਭੇਟਾਵਾਂ ਦੇ ਢੇਰ ਲਾ ਦਿੱਤੇ।
ਸ੍ਰੀ ਨਾਨਕ ਸਿੱਖੀ ਬਿਦ ਤਾਈ,
ਕਿਉਂਕਿ ਮਾਤਾ ਗੰਗਾ ਜੀ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਜੀ ਨੇ ਦੇਸਾਂ ਪ੍ਰਦੇਸਾਂ ਵਿਚ ਵਿਚਰ ਕੇ ਫਿਰ ਕੇ ਮਹਾਨ ਸਿੱਖੀ ਫੈਲਾਈ ਹੈ।
ਦੇਸ਼ ਵਿਦੇਸ਼ਨ ਅਵਨੀ ਛਾਈ,
ਸਾਡੇ ਭਾਰਤ ਦੇਸ਼ ਵਿਚ ਵੀ ਬਾਹਰਲੇ ਵਿਦੇਸ਼ਾਂ ਵਿਚ ਸਾਰੀ ਧਰਤੀ ਤੇ ਸਿੱਖੀ ਪ੍ਰਗਟ ਫੈਲੀ ਹੋਈ।
ਸੁਨ ਮਾਤਾ ਸੁਖ ਪਾਏ ਕਨੇਰਾ,
ਮਾਤਾ ਗੰਗਾ ਜੀ ਨੇ ਸੁਣਿਆ ਵੀ ਸਾਰੇ ਗੁਰੂ ਕੇ ਮਸੰਦ ਆ ਗਏ ਹੈ, ਸਾਰੇ ਸਿੱਖ ਆ ਗਏ ਹੈ, ਕੁਛ ਪਿੱਛੇ ਤੁਰੇ ਆ ਰਹੇ ਹੈ, ਬੜਾ ਆਨੰਦ ਖੁਸ਼ ਹੋ ਗਏ ਹਾਂ।
ਗੁਰਤਾ ਭਾਰ ਉਚਿਤ ਸੁਤ ਮੇਰਾ,
ਵਿਚਾਰ ਰਹੇ ਹੈ ਵੀ ਮੇਰੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਾ ਤਖ਼ ਦਾ ਭਾਰ ਹੈ ਬੋਝ ਹੈ, ਉਹਨੂੰ ਚੁੱਕਣ ਵਾਸਤੇ ਯੋਗ ਹੋ ਗਏ ਹਨ।
ਦੋਇ ਸ਼ਮਸ਼ੇਰ ਗਰੇ ਸ਼ਮਸ਼ੇਰ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਤਲਵਾਰਾਂ ਕਹਿੰਦੇ ਗਲ ਵਿਚ ਪਹਿਨੀਆਂ ਹੋਈਆਂ, ਜਿਵੇਂ ਬੱਬਰ ਸ਼ੇਰ ਹੁੰਦਾ ਉਹਦੇ ਵਾਂਗ ਸਜ ਰਹੇ ਹਾਂ।
ਕੱਟ ਨਿਖੰਗਕਾਰ ਮਹਿ ਧਨ ਹੇਰ,
ਲੱਕ ਦੇ ਨਾਲ ਚੀਰਾ ਨਾਲ ਭਰਿਆ ਹੋਇਆ ਪੱਥਾ ਕਸਿਆ ਹੋਇਆ ਤੇ ਹੱਥ ਵਿਚ ਗੁਰੂ ਮਹਾਰਾਜ ਦੇ ਬੜਾ ਕਰੜਾ ਧਨਕ ਫੜਿਆ ਹੋਇਆ ਵੇਖਿਆ ਜਾਂਦਾ।
ਸ਼ਸਤਰਨ ਸਹਿਤ ਡੀਲ ਬਾਰ ਬੰਕਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰਾਂ ਦੇ ਸਹਿਤ ਜਿੰਨਾ ਸਜਿਆ ਹੋਇਆ ਜਿਹੜਾ ਡੀਲ ਡੋਲ ਕੱਢ ਕਾਠ ਹੈ ਬੜਾ ਸ੍ਰੇਸ਼ਟ ਹੈ। ਇਹ ਗੁਰੂ ਮਹਾਰਾਜ ਜੀ ਬੰਕਾ ਨੌਜਵਾਨ ਅਵਸਥਾ ਵਿਚ ਦਿਸ ਰਹੇ।
ਸੁਖਦ ਸੇਵਕ ਨਰਿਪਨ ਅਤੰਕਾ,
ਗੁਰੂ ਘਰ ਦੇ ਸੇਵਕ ਹਨ ਉਹਨਾਂ ਲਈ ਗੁਰੂ ਹਰਗੋਬਿੰਦ ਸਾਹਿਬ ਦੇ ਸੁਖ ਦੇ ਦਾਤੇ ਹਨ ਜਿਹੜੇ ਗੁਰੂ ਘਰ ਦੇ ਚੰਦੂ ਵਰਗੇ ਜਹਾਂਗੀਰ ਵਰਗੇ ਬੈਰੀ ਹਨ ਉਹਨਾਂ ਲਈ ਸਤਿਗੁਰੂ ਜੀ ਬੜਾ ਸ਼ੇਰ ਵਾਂਗੂ ਡਰ ਦੇਣ ਵਾਲੇ ਦਿਸ ਰਹੇ।
ਨਿਕਟ ਮਾਤ ਕੇਤਿਕ ਕਾਲਾ,
ਉਹ ਸਵੇਰੇ ਕੁਝ ਸਮਾਂ ਮਾਤਾ ਗੰਗਾ ਜੀ ਦੇ ਕੋਲ
ਨਮੋ ਕਰੀ ਉੱਠ ਆਏ ਕਿਰਪਾਲਾ
ਰਹੇ ਹਨ, ਫਿਰ ਨਮਸਕਾਰ ਕੀਤੀ ਹੈ ਤੇ ਉੱਠ ਕੇ ਦਿਆਲੂ ਕਿਰਪਾਲੂ ਸਤਿਗੁਰੂ ਆ ਗਏ।
ਨਿਜ ਬੈਠਕ ਮਹਿ ਥਿਰ ਹੈ ਪ੍ਰਿਅੰਕਾ,
ਆਪਣਾ ਬੈਠਣ ਵਾਲਾ ਕਮਰਾ ਉੱਥੇ ਪਣਗ ਡਾਇਆ ਹੋਇਆ ਉਸ ਪਣਗ ਤੇ ਸਤਿਗੁਰੂ ਜੀ ਟਿਕ ਗਏ ਹਨ।
ਸ਼ਸਤਰ ਉਤਾਰ ਗੁਰੂ ਅਕ ਲੰਕਾ,
ਦੁਨੀਆ ਕਲੰਕਾਂ ਤੋਂ ਰਹਿਤ ਸਤਿਗੁਰੂ ਜੀ ਉਹ ਪਣਗ ਉੱਪਰ ਬੈਠ ਕੇ ਜਿਹੜੇ ਸ਼ਸਤਰ ਹੈ ਉਹ ਆਪ ਜੀ ਨੇ ਦੋਵੇਂ ਤਲਵਾਰਾਂ ਲਾ ਦਿੱਤੀਆਂ ਹਨ।
ਦੋਏ ਘਟਕਾ ਲਗ ਸੁਖ ਮਹਿ ਆਏ,
ਦੋ ਘੜੀਆਂ ਤੱਕ ਕਹਿੰਦੇ ਇਸ ਤਰ੍ਹਾਂ ਸੁਖ ਦੇ ਵਿਚ ਆ ਗਏ ਜਾਣੀ ਬਰਾਜ ਗਏ ਹਨ।
ਬਹਰ ਉੱਠੇ ਲੋਚਨ ਬਿਕਸਾਏ,
ਦੋ ਘੜੀਆਂ 48 ਕ ਮਿੰਟਾਂ ਤੋਂ ਬਾਅਦ ਆਪ ਜੀ ਬਰਾਜ ਕੇ ਪਣਗ ਤੋਂ ਉੱਠ ਖੜੋਤੇ
ਕਰ
ਨੇਤਰ ਖਿੜ ਗਏ ਹਨ।
ਕਰ ਹੈ ਅਖੇਰ ਬ੍ਰਿਤ ਕੀ ਲੀਲਾ,
ਉਹਨੂੰ ਵਾਰ ਘੋੜ ਅਸਵਾਰ ਹੋ ਗਏ ਹਨ ਤੇ ਸ਼ਿਕਾਰ ਬਿਰਤੀ ਦੀ ਲੀਲਾ ਚੇਸ਼ਟਾ ਕਰਨ ਲੱਗੇ ਹਨ।
ਧਰ ਹੈ ਸ਼ਸਤਰ ਕਰ ਅੰਗ ਛਬੀਲਾ,
ਸ਼ਸਤਰ ਧਾਰਨ ਕਰ ਲੈਂਦੇ ਅੰਗਾਂ ਤੇ ਬੜਾ ਛਬੀ ਵਾਲੇ ਹੋ ਜਾਂਦੇ ਸਜ ਜਾਂਦੇ ਹਨ।
ਆਏ ਅਕਾਲ ਤਖਤ ਪਰ ਸੋ ਹੈ,
ਇਸ ਤਰ੍ਹਾਂ ਕਹਿੰਦੇ ਫਿਰ ਬਾਹਰ ਜਾ ਕੇ ਅਕਾਲ ਤਖਤ ਪੁਰਾਏ ਸਵਾਏ ਮਾਨ ਹੋ ਜਾਂਦੇ।
ਲੱਗ ਹੈ ਦੀਵਾਨ ਪਿਖੇ ਮਨ ਮੋਹ ਹੈ,
ਸ਼ਾਮ ਦਾ ਦੀਵਾਨ ਲੱਗ ਜਾਂਦਾ ਹੈ ਜਿਹੜਾ ਵੀ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਲੱਟੂ ਹੋ ਜਾਂਦਾ।
ਸੋਦਰ ਚੌਂਕੀ ਸ਼ਬਦ ਸੁਨੰਤੇ,
ਸ਼ਾਮ ਦੇ ਸਮੇ ਸੋਦਰ ਰਹਿ ਰਾਸ ਦੀ ਚੌਂਕੀ ਦੇ ਜਿਹੜੇ ਕੋਈ ਸ਼ਬਦ ਹੋ ਰਹੇ ਹੋ ਉਹ ਕਹਿੰਦੇ ਸੰਦੇ ਹਨ।
ਸੰਗਤ ਆਏ ਰੂਪ ਦਰ ਸੰਤੇ,
ਗੁਰੂ ਕੀਆਂ ਸਿੱਖ ਸੰਗਤਾਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸਰੂਪ ਨੂੰ ਦੇਖਦੀਆਂ ਹਨ ਤੱਕਦੀਆਂ।
ਬਹਰ ਜਾਏ ਨਿਜ ਮਹਿਲ ਮਜਾਰਾ,
ਰਹਿ ਰਾਸ ਦਾ ਪਾਠ ਪੂਰਾ ਹੋ ਜਾਂਦਾ ਜੀਵਾਨ ਵਿਚੋਂ ਉੱਠ ਖੜਦੇ ਹੈ ਸਤਿਗੁਰੂ ਸਾਹਿਬ ਜੀ। ਫਿਰ ਉੱਠ ਕੇ ਜੋ ਗੁਰੂ ਕੇ ਮਹਿਲ ਹੈ ਇਸ ਦੇ ਵਿਚ ਚਲੇ ਜਾਂਦੇ ਹਨ।
ਅਨਕ ਸਵਾਦ ਕੇ ਅਚਹਿ ਅਹਾਰਾ,
ਆਪਣੇ ਗੁਰੂ ਕੇ ਮਹਿਲਾਂ ਵਿਚ ਜੋ ਗੁਰੂ ਕੇ ਲੰਗਰ ਵਿਚ ਤਰ੍ਹਾਂ ਤਰ੍ਹਾਂ ਦੇ ਭੋਜਨ ਬਣੇ ਉਹ ਮਨ ਭਾਉਂਦੇ ਛਕਦੇ ਹਨ।
ਜਾਮ ਗਏ ਜਾਮਨ ਸੁਪਤਾਏ ਤਾਵੇ,
ਜਦੋਂ ਪੈਰ ਰਾਤ ਚਲੀ ਜਾਂਦੀ ਹੈ ਦਿਨ ਘੰਟੇ ਰਾਤ ਚਲੀ ਜਾਂਦੀ ਹੈ ਫਿਰ ਸਤਿਗੁਰੂ ਜੀ ਪਣਗ ਦੇ ਉੱਪਰ ਪੈ ਕੇ ਸੌ ਜਾਂਦੇ ਬਰਾਜ ਜਾਂਦੇ।
ਰਹੇ ਜਾਮ ਉੱਠ ਸੋਚ ਨਹਾਵੇ,
ਜਦੋਂ ਪੈਰ ਰਾਤ ਬਾਕੀ ਰਹਿ ਜਾਂਦੀ ਹੈ ਫਿਰ ਉੱਠ ਕੇ ਆਪ ਜੀ ਇਸ਼ਨਾਨ ਕਰ ਲੈਂਦੇ ਜਾਣੀ 6 ਘੰਟੇ ਆਰਾਮ ਕਰ ਲੈਂਦੇ ਤੇ ਪਹਿਲਾਂ 3 ਘੰਟੇ ਸਿਮਰਨ ਕਰਦੇ 3 ਘੰਟੇ ਰਾਤ ਰਹਿਣ ਕਰਕੇ ਉੱਠ ਕਰਕੇ ਇਸ਼ਨਾਨ ਆਦਿ ਕਰਕੇ ਸਿਰਨ ਵਿਚ ਜੁੜ ਜਾਂਦੇ।
ਇਸ ਬਿਧ ਕਾਲ ਹੈ ਨਿਤ ਵਿਵਹਾਰੂ,
ਇਸ ਤਰ੍ਹਾਂ ਦਾ ਸਤਿਗੁਰੂ ਸਾਹਿਬ ਜੀ ਹਮੇਸ਼ਾ ਇਹ ਕਰਤੱਵ ਕਰਦੇ ਹੈ 3 ਘੰਟਾ ਜਾਗਿਆ ਤੱਕ ਚੌਂਕੜਾ ਮਾਰ ਕੇ ਜਾਗ ਕੇ ਸਿਮਰਨ ਕਰਦੇ ਤਾਂ 3 ਘੰਟੇ ਰਾਤ ਰਹਿ ਜਾਂਦੀ ਹੈ ਉੱਠ ਵਿਸ਼ੇਸ਼ ਨਾਂ ਆਦਿ ਕਿਰਿਆ ਕਰਕੇ ਸਮਾਧੀ ਵਿੱਚ ਜਾਂਦੇ। ਇਸ ਤਰ੍ਹਾਂ ਦਾ ਹਮੇਸ਼ਾ ਦਾ ਵਿਵਹਾਰ ਹੈ ਆਪ ਜੀ ਦਾ।
ਦਿਨ ਪ੍ਰਤ ਬਲੀ ਹੋਤ ਦੁੱਧ ਚਾਰੂ,
ਜਿਵੇਂ ਜਿਵੇਂ ਬਾਰਾਂ ਦਿਨਾਂ ਦਿਨ ਬਲੀ ਹੁੰਦੇ ਜਾਂਦੇ, ਤਕੜੇ ਹੁੰਦੇ ਜਾਂਦੇ, ਉਵੇਂ ਚੰਗੀ ਸੋਹਣੀ ਸੋਭਾ ਵਧਦੀ ਜਾਂਦੀ ਹੈ।
ਮਾਝੇ ਦੁਆਬੇ ਦੇਸ਼ ਮਝਾਰੀ,
ਮਾਝੇ ਦਾ ਇਲਾਕਾ ਹੈ, ਦੁਆਬੇ ਦਾ ਇਲਾਕਾ, ਇਸ ਦੇ ਵਿੱਚ
ਸ਼ੁੱਧ ਪਸਰੀ ਸਤਿਗੁਰ ਕੀ ਸਾਰੀ,
ਸਾਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਵੀ ਮੇਰੀ ਦੇ ਪੀਰ ਦੇ ਮਾਲਕ ਅਕਾਲ ਤਖ਼ਤ ਸਾਹਿਬ ਤੇ ਸ਼ਸਤਰਧਾਰੀ ਹੋ ਕੇ ਬੈਠ ਗਏ ਹਨ। ਸੋਭਾ ਫੈਲ ਗਈ, ਖਬਰ ਫੈਲ ਗਈ ਹੈ।
ਭਏ ਸ਼ਸਤਰਧਾਰੀ ਬਲ ਭਾਰੀ,
ਗੁਰੂ ਹਰਗੋਬਿੰਦ ਸਾਹਿਬ ਤਾਂ ਮਾਲਾ ਛੱਡ ਕੇ ਸ਼ਸਤਰ ਧਾਰਨ ਕਰਕੇ ਭਾਰੀ ਬਲੀ ਗੁਰੂ ਹੋ ਗਏ ਹਨ।
ਸੈਨ ਸਕੇਲਨ ਕਰਤ ਉਚਾਰੀ,
ਅਸੀਂ ਅਭੀ ਬੜੀਆਂ ਭਾਰੀਆਂ ਫੌਜਾਂ ਇਕੱਠੀਆਂ ਕਰਾਂਗੇ ਤੇ ਇਸ ਤਰ੍ਹਾਂ ਦੁਸ਼ਟਾਂ ਦਾ ਨਾਸ ਕਰਨ ਲਈ ਜੰਗ ਯੁੱਧ ਕਰਾਂਗੇ। ਇਸ ਤਰ੍ਹਾਂ ਗੁਰੂ ਮਹਾਰਾਜ ਫੌਜਾਂ ਇਕੱਠੀਆਂ ਕਰਨ ਲੱਗ ਪਏ ਹਨ।
ਸੁਨ ਦੋਨਹ ਦੇਸ਼ਨ ਕੇ ਜੋਧਾ,
ਇਸ ਤਰ੍ਹਾਂ ਕਹਿੰਦੇ ਮਾਝੇ ਦੇ ਦੁਆਬੇ ਦੇ ਦੋਹਾਂ ਇਲਾਕਿਆਂ ਦੇ ਜਿਹੜੇ ਕੋਈ ਜੰਗੀ ਯੋਧੇ ਸਨ ਉਹ ਸੁਣ ਸੁਣ ਕੇ
ਲਰਹਿ ਮਰਹਿ ਮਾਰਹਿ ਧਾਰ ਕ੍ਰੋਧਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਲ ਮਿਲ ਕੇ ਬੜਾ ਕ੍ਰੋਧ ਧਾਰ ਕੇ ਬੈਰੀਆਂ ਨਾਲ ਲੜਾਂਗੇ, ਦੁਸ਼ਟਾਂ ਨੂੰ ਮਾਰਾਂਗੇ।
ਇਕੱਠੇ ਹੋਏ ਚਾਰ ਸਹਿ ਸੂਰ,
ਮਾਝੇ ਤੇ ਦੁਆਬੇ ਦੇ ਕਹਿੰਦੇ ਇੱਕ ਜਗ੍ਹਾ ਦੇ 400 ਸੂਰ ਵੀ ਇਕੱਠਿਆ ਹੋ ਗਏ।
ਹੇਤ ਜੀਵ ਕਾ ਆਏ ਹਦੂਰ,
ਵੀ ਸਾਡਾ ਪਰਿਵਾਰ ਦਾ ਗੁਜ਼ਾਰਾ ਚੱਲੇ ਤੇ ਇਸ ਤਰ੍ਹਾਂ ਕਹਿੰਦੇ ਆਪਣੀ ਜੀਵਿਕਾ ਗੁਜ਼ਾਰਾ ਚਲਾਉਣ ਵਾਸਤੇ ਸਤਿਗੁਰੂ ਦੀ ਹਜ਼ੂਰੀ ਵਿੱਚ 400 ਨੌਜਵਾਨ ਆ ਪਹੁੰਚੇ।
ਥਿਰੇ ਤਖ਼ਤ ਪਰ ਸਤਿਗੁਰ ਹੇਰੇ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖ਼ਤ ਉੱਪਰ ਦੋ ਤਲਵਾਰਾਂ ਪਹਿਨ ਕੇ ਹੈ, 52 ਕਲੀਆਂ ਵਾਲਾ ਚੋਲਾ ਬਣਿਆ, ਜਿਗਾ ਕਲਗੀ ਬੰਨੀ ਹੋਇਆ, ਸਜੇ ਹੋਏ ਬੈਠੇ ਇਹਨਾਂ ਆ ਮਾਝੇ ਤੇ ਦੁਆਬੇ ਦੇ ਨੌਜਵਾਨਾਂ ਨੇ ਦਰਸ਼ਨ ਕੀਤੇ ਹਨ।
ਸਭ ਹਿੰਨ ਬੰਧਨ ਕਰ ਤੇ ਸਵੇਰੇ,
ਆਏ ਜਿਹੜੇ 400 ਨੌਜਵਾਨ ਆਏ, ਇਹਨਾਂ ਨੇ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ।
ਬੈਠੇ ਨਹੀਂ ਖਰੇ ਸਭ ਰਹੇ,
ਜਿਹੜੇ ਮਾਝੇ ਤੇ ਦੁਆਬੇ ਦੇ 400 ਨੌਜਵਾਨ ਆਏ, ਕਹਿੰਦੇ ਹੱਥ ਜੋੜ ਕੇ ਖੜੋਤੇ ਰਹੇ, ਇਸ ਤਰ੍ਹਾਂ ਇਹ ਸਭਾ ਵਿਚ ਦੀਵਾਨ ਵਿਚ ਬੈਠੇ ਨਹੀਂ।
ਭਿਖ ਸ੍ਰੀ ਹਰਗੋਬਿੰਦ ਬਚ ਕਹੇ,
ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਵੱਲੀ ਵੇਖ ਕੇ ਤਿਉਂ ਬਚਨ ਕਹੇ,
ਅਹੈ ਕੌਣ ਇਨ ਬੂਜਨ ਕਰੋ।
ਅਰਦਾਸ ਜੀ ਨੂੰ ਕਿਹਾ ਹੈ ਵੀ ਆ ਜਿਹੜੇ ਨੌਜਵਾਨ ਖੜੋਤੇ ਨਾ ਹੱਥ ਜੁੜ ਕੇ, ਕੌਣ ਇਹਨਾਂ ਨੂੰ ਜਾ ਕੇ ਪੁੱਛਣਾ ਕਰੋ,
ਤੁਹਾਡੇ ਕੌਣ ਮਨੋਰਥ ਧਰੋ।
ਕੀਤਾ ਗੁਰੂ ਕੇ ਸਿੱਖ ਦੀਵਾਨ ਵਿਚ ਔਂਕੜੇ ਮਾਰ ਕੇ ਬਹਿ ਗਏ ਹੈ, ਤੁਸੀਂ ਦੋਵੇਂ ਹੱਥ ਜੋੜ ਜੋੜ ਕੇ ਸਾਰੇ ਖੜੋਤੇ ਹੋਏ, ਤੁਸੀਂ ਵੀ ਆਪਣੇ ਮਨ ਦੇ ਪਰਨੇ ਦੱਸੋ ਵੀ ਕੀ ਤੁਸੀਂ ਲੈਣ ਆਏ ਗੁਰੂ ਘਰ ਦੇ ਵਿੱਚੋਂ।
ਜਾਏ ਮੇਵਰੇ ਬੂਜਨ ਕੀਨੇ,
ਜਿਹੜਾ ਅਰਦਾਸ ਗਿਆ ਸਿੱਖ ਹੈ ਉਸਨੇ ਜਾ ਕੇ ਨੌਜਵਾਨਾਂ ਨੂੰ ਪੁੱਛਣਾ ਕੀਤਾ ਹੈ,
ਕੌਣ ਦੇਸ਼ ਤੇ ਆਏ ਨਵੀਨੇ,
ਇਹ ਨਵੀਂ ਅਵਸਥਾ ਵਾਲੇ ਭਾਵ ਜਵਾਨੀ ਵਾਲੇ ਨੌਜਵਾਨ ਤੁਸੀਂ ਕਿਹੜੇ ਇਲਾਕੇ ਤੋਂ ਚੱਲ ਕੇ ਆਏ ਹੋ,
ਠਾਡੇ ਰਹੇ ਕਹੋ ਨਿਜ ਕਾਜਾ।
ਇਹ ਮੱਥਾ ਟੇਕ ਕੇ ਹੱਥ ਜੋੜ ਕੇ ਖੜੋਤੇ ਰਹੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛ ਰਿਹਾ ਵੀ ਤੁਹਾਡਾ ਆਪਣਾ ਕੀ ਕੰਮ ਹੈ।
ਪੁੱਛਤ ਆਪ ਗਰੀਬ ਨਿਵਾਜਾ,
ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬਾਂ ਨੂੰ ਵਡਿਆਉਣ ਵਾਲੇ, ਉਹ ਆਪ ਪੁੱਛ ਰਹੇ ਆ ਤੁਹਾਡੇ ਸੰਬੰਧ ਵਿਚ।
ਹੱਥ ਜੋੜ ਕਰ ਦੀਨ ਸੁਣਾਏ,
ਸਿਹੜੇ ਜਿਹੜਾ 400 ਨੌਜਵਾਨ ਹੈ ਇਹਨਾਂ ਨੇ ਹੱਥ ਜੋੜ ਕੇ ਅਰਦਾਸ ਨੂੰ ਸੁਣਾਇਆ,
ਹੇਤ ਜੀਵ ਕਾ ਹਮ ਚੱਲ ਆਏ,
ਹਰਗੋਬਿੰਦ ਸਾਹਿਬ ਨੂੰ ਸਾਡੇ ਵੱਲੋਂ ਬੇਨਤੀ ਕਰਦੇ ਹੋ ਵੀ ਅਸੀਂ ਮਹਾਰਾ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਰਨੀ ਆਪ ਜੀ ਦੇ ਪਾਸ ਆਏ ਹਾਂ।
ਦੋਨੋ ਦੇਸ਼ਨ ਕੇ ਹਮ ਵਾਸੀ,
ਵੀ ਮਹਾਰਾ ਨੂੰ ਦੱਸ ਦਿਓ ਵੀ ਦੋ ਇਲਾਕਿਆਂ ਦੇ ਮਾਝੇ ਤੇ ਦੁਆਬੇ ਦੇ ਅਸੀਂ ਰਹਿਣ ਵਾਲੇ ਵਸਣ ਵਾਲੇ ਹਾਂ।
चाहत हृदय रहन गुर पासी।
गुरु हर गोबिंद साहिब महाराज असि कोल रहा जाने साडे हृदय दी चाहना
आन हजूर करी अरदास।
इस करके भी असि 400 नौजवान ने सत हजूरी विच आके गुरु महाराज अगे बेनती कीती है।
ब्रत हित चाहत रहत तुम पास।
बेबड़े ने अरदासी ने आके दस दिता है की महाराज अपना परिवार का गुजारा चलाने वास्ते तुहाडे कोल सूरवीर बन के रहा चाहते 400 नौजवान।
तब सतगुर ने सब बिद जानी।
400 नौजवाना वाली वेख के गुरु हरगोबिंद साहिब जी ने अंतरजामता नाल सारी विधि जान ली।
जन्म धरियो सुर गन जन आनी।
ये कोई आम दुनिया दे मनुख नहीं, आम मनुख नौजवान नहीं, ये ता जिहड़े स्वर्ग दे देवते है ना उन्होंने आके शीर धारण कर लिया होया।
ब्रिंद ग्राम पुर मह समदाए।
जिन्ने भी बड़े बड़े नगर है, शहर है, पिंड है, उन्हां विच आ के देवतिया ने धारिया। क्योंकि पिछे प्रसंग जो बडाली साहिब विखे गुरु हरगोबिंद साहिब महाराज नूं इह देवते मत्था टेकन वास्ते पूजा करन वास्ते आए सन, आप जी पणग तो उठ के बेड़े विच चले गए सन। सारिया ने पूजन किया, चंदन केसर छिड़किया, फुला दियां माला पाईया बरसाए। फिर कहा कि महाराज आप जी की की आग्या है, की हुक्म है सानू। गुरु हरगोबिंद साहिब महाराज ने कहा सी भी आ दुष्टां दा नाश करन वास्ते हुण जंग युद्ध करने, ते तुसी भी जे कोई सेवा कर सकदे आ ते फिर करो डट के। इस करके फिर देवतियां दा रूप बदल के मनुख श्री विच ये सारे आए सन जंग युद्ध विच हिस्सा लैण लई। गुरु हरगोबिंद साहिब जी ने जान लिया भी जेड़े पहला आए सी बालक अवस्था विच ओही हुणे फिर आ खड़ोते।
बहु जातन के घर जन्माए।
साडे वचना अनुसार ही जेड़े देवते बहुते जातां विच आ के इन्हां ने जन्म लै लिया होया।
तिज बाहज बिट सूद्रन तामो।
किसे ने ब्राह्मणा दे घर दे विच आ जन्म लिया, कोई खत्रिया दे घर आ जमे, कोई वैसां दे, कोई सूत्रां दे घरां विच आ पैदा होए।
लीनस जन्म हमारे कामों।
ये साडा काम है जंग युद्ध करन दा, जीवन पूरा करन वास्ते सारे देवतिया ने आ जन्म लिया होया इन्हां जातां विच।
सो अब शुद्ध कर आव सब चल आए।
यो देवते जेड़े है ना भी हुण गुरु हरगोबिंद साहिब ने जंग युद्ध करने है, ते ओ सारी खबर सार करके उन्हें चल के आपे ही आ गए।
हन है तुरक गन जंग मचाए।
चंगा होया इना नाल मिलके जिन्या मुसले दुष्ट है जंग युद्ध विच इना नूं मारांगे।
करियो हुकम सब हिनले होराख।
सवेरे गुरु हरगोबिंद साहिब जी ने अकाल तख्त ते बैठिया हुकम कीता भी जिहड़ा ये 400 नौजवान हो गए ना सारियां नूं तुसीं भर्ती करके रख लो।
देग बिखै देह भोजन पाख।
साडे वल्लों कह भी दोवे समय गुरु का लंगर बनदा है, उत्थे जाके पंगत विच भोजन छक लिया करो।
निकट बुलाए बिलोकन करे।
400 नौजवाना नु गुरु हरगोबिंद साहिब जी अपने नेड़े बुला लिया, ते सारिया नु चंगी तरह नीच ला ला के देखना की।
नहीं बैस सब की बल परे।
देख के भी सारिया की नवी उम्र है, चंगी तरह शरीर बल भरे हुए, तकड़े हरिष्ट पुष्ट।
किसके समस अलप ही आई।
ये भी देख रहे है किसे नौजवान दे में थोड़ी जी दाढ़ी आई हुई।
किसके नह ए एक सम समदाई।
किसे दे अजे दाढ़ी नहीं हुई है, सारे एक समान एको जहे।
20-25 बैस शरीर।
कोई जेड़ा सो नौजवान है कदे 20 सालां दी उम्र दा है, वध तो वध 25 सालां दा है।
शस्त्र सो बस्त्र नहीं किस तीर।
400 नौजवान है किसे कोल चंगा शस्त्र नहीं है, चंगा सोना कोई बस्त्र नहीं पहनन वाला।
जिनको तुरक गवार कहंते।
संतोख सिंह जी कहंदे हन जिन्हां नूं कहंदे ਜਿਹੜੇ ਮੁਸਲਮਾਨ ਜੱਟ ਬੂਟ ਬੇਸਮਝ ਮੂਰਖ ਕਹਿੰਦੇ
ਨਾਹਿਨ ਚਾਕਰੀ ਹੇਤ ਰਖੰਤੇ,
ਜੱਟ ਬੂਟ ਹੈ ਨੰਗ ਮਲੰਗ, ਇਹਨਾਂ ਨੂੰ ਕੋਈ ਨੌਕਰੀ ਵਿਚ ਸੂਰਬੀਰਾਂ ਵਿਚ ਭਰਤੀ ਕਰਨਾ ਬਿਲਕੁਲ ਨੀ, ਭਰਤੀ ਕਰਦੇ ਸਨ
ਸਭ ਸਤਿਗੁਰ ਸੋ ਰਾਖਨ ਕਰੇ,
ਸਾਰੇ ਦੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੋਲ ਕਹਿੰਦੇ ਰੱਖ ਲੈ ਭਰਤੀ ਕਰ ਲੈ,
ਵਸਤਰ ਸ਼ਸਤਰ ਦੇ ਸੁਭਤਾ ਧਰੇ,
ਉਹਨਾਂ ਨੇ ਚੰਗੇ ਸ਼ਸਤਰ ਦਿੱਤੇ ਹੈ, ਚੰਗੇ ਪਹਿਨਣ ਲਈ ਵਸਤਰ ਦੇ ਦਿੱਤੇ ਹੈ, ਸਜ ਵਜ ਗਏ ਹਾਂ,
ਰਹਿਣ ਲੱਗੇ ਸਤਿਗੁਰ ਕੇ ਤੀਰ,
400 ਨਵਾਂ ਨੌਜਵਾਨ ਸ਼ਸਤਰ ਵਸਤਰ ਪਹਿਨ ਕੇ ਸੂਰਬੀਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿਣ ਲੱਗ ਪਿਆ,
ਆਯੁਧ ਵਿਦਿਆ ਨਿਤ ਕਰ ਵੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮਿਲ ਕੇ ਸੂਰਬੀਰਾਂ ਵਾਲੀ ਜਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ,
ਖੰਡੇ ਖੜਗ ਤੁਫੰਗ ਕਮਾਨ,
ਜਿਹੜੇ ਖੰਡੇ ਹਨ, ਤੇਗਾਂ ਹਨ, ਬੰਦੂਕਾਂ ਹੈ, ਕਮਾਣਾ ਹਨ,
ਸਭ ਕੋ ਦੇ ਕੀਨੇ ਸਾਵਧਾਨ,
ਸਾਰਿਆਂ ਨੂੰ ਇਹ ਸ਼ਸਤਰ ਦੇ ਕੇ ਗੁਰੂ ਹਰਗੋਬਿੰਦ ਜੀ ਨੇ ਪੂਰਾ ਸਾਵਧਾਨ ਕਰ ਦਿੱਤਾ, ਤਿਆਰ ਪ੍ਰਤਿਆਰ ਕਰ ਦਿੱਤੇ,
ਬਹਰੋ ਬਖਸ਼ੇ ਸਭਨ ਤੁਰੰਗ,
ਜਿਹੜੇ ਸੂਰਬੀਰ ਹੈ ਸਾਰਿਆਂ ਨੂੰ ਗੁਰੂ ਮਹਾਰਾਜ ਨੇ ਘੋੜੇ ਵੀ ਬਖਸ਼ ਦਿੱਤੇ ਹਨ,
ਹੋਏ ਸਵਾਰ ਚੜ੍ਹੇ ਨਿਤ ਸੰਗ,
ਜਿਹੜਾ 400 ਨੌਜਵਾਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਸਵਾਰ ਹੋ ਕੇ ਹਮੇਸ਼ਾ ਚੜ੍ਹਦਾ ਹੈ,
ਵਹਿਰ ਅਖੇਰ ਗੁਰੂ ਜਬ ਜਾਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਕਹਿੰਦੇ ਵਿਚਣ ਲਈ ਸ਼ਿਕਾਰ ਦਾ ਬਹਾਨਾ ਜਾ ਬਣਾ ਕੇ ਜਾਂਦੇ,
ਆਜੁਦ ਵਿਦਿਆ ਤਿੰਨ ਹੈ ਸਿਖਾਵੇ,
ਬਾਹਰ ਮੈਦਾਨ ਵਿੱਚ ਪਧਰੇ ਸਥਾਨ ਤੇ ਉਤਰ ਕੇ ਜਿੱਥੇ ਉਹ ਬਾਬਾ ਫੂਲਾ ਸਿੰਘ ਅਕਾਲੀ ਦਾ ਬੁਰਜ ਹੈ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਨੂੰ ਸ਼ਸਤਰ ਅਭਿਆਸ ਕਰਾਇਆ ਕਰਦੇ ਸਨ, ਉਹ ਕਹਿੰਦੇ ਉੱਥੇ ਮੈਦਾਨ ਵਿੱਚ ਖੁੱਲੇ ਥਾਂ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ,
ਦਿਨ ਪ੍ਰਤ ਵਹਿਰ ਅਖੇਰ ਕਰਨ ਤੇ,
ਜ਼ਿਆਦਾਤਰ ਦਿਨ ਦੇ ਸਮੇਂ ਵਿੱਚ ਬਾਹਰ ਕਹਿੰਦੇ ਸ਼ਸਤਰ ਵਿਦਿਆ ਦਾ ਅਭਿਆਸ ਹੀ ਕਰਦੇ ਰਹਿੰਦੇ,
ਤੀਰ ਤੁਫੰਗਨ ਬ੍ਰਿੰਦ ਛੁਟਨ ਤੇ,
ਇਸ ਤਰ੍ਹਾਂ ਕੋਈ ਤੀਰ ਚਲਾਉਂਦਾ ਹੈ, ਕੋਈ ਬੰਦੂਕਾਂ ਦੇ ਫੈਰ ਕਰਦਾ ਹੈ, ਤੀਰ ਤੇ ਬੰਦੂਕਾਂ ਦੇ ਪੈਰ ਚੱਲਦੇ ਹਨ, ਛੁੱਟਦੇ ਹਨ,
ਬਾਜ ਕੁਹੀ ਜੁਰ ਰੇ ਵੱਡ ਸਵਾਨ,
ਇਸੇ ਤਰ੍ਹਾਂ ਬਾਜ ਹਨ ਤੇ ਕੁਹੀਆਂ ਹਨ, ਜੁਰੜੇ ਹਨ, ਬੜੇ ਸ਼ਿਕਾਰੀ ਕੁੱਤੇ ਹਨ, ਇਹ ਜਿਹੜੇ ਜੁਰੜੇ ਹੈ, ਕੁਹੀਆਂ, ਬਾਜ ਹੈ, ਸਿਕਰੇ ਹੈ, ਇਹ ਸਭ ਬਾਜਾਂ ਦੀਆਂ ਕਿਸਮਾਂ ਹਨ, ਥੋੜੇ ਥੋੜੇ ਇਹਨਾਂ ਦੇ ਸਰੀਰਾਂ ਦੇ ਵਿੱਚ ਬਣਤਰ ਵਿੱਚ ਫਰਕ ਹੁੰਦਾ ਹੈ, 12-13 ਕਿਸਮਾਂ ਇਹ ਬਾਜਾਂ ਦੀਆਂ, ਕਾਂਧ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਫੋਟੋਆਂ ਸਮੇਤ ਇਹ ਸਾਰੀਆਂ ਦਿੱਤੀਆਂ ਹੋਈਆਂ, ਵੀ ਇਹ ਸ਼ਿਕਰਾ ਕਿਹਨੂੰ ਕਹਿੰਦੇ ਹਨ, ਚੁਰੜਾ ਕਿਹਨੂੰ ਕਹਿੰਦੇ ਹੈ, ਕੂਹੀ ਕਿਹਨੂੰ ਕਹਿੰਦੇ ਹੈ, ਬਾਜ ਕਿਹਨੂੰ ਕਹਿੰਦੇ ਹੈ, ਟੋਕਾ ਬਾਜ, ਕਲਗੀ ਵਾਲਾ ਬਾਜ, ਇਹ ਸਾਰੇ ਇਹਨਾਂ ਨੇ ਫੋਟੋਆਂ ਵੀ ਉਹਨਾਂ ਦਿੱਤੀਆਂ, ਇਸ ਤਰ੍ਹਾਂ ਉਹਨਾਂ ਦੇ ਖੋਲ ਕੇ ਵੀ ਕਿੰਨਾ ਤਕੜਾ ਹੁੰਦਾ ਹੈ, ਜੁਰੜਾ ਸਿਕਰਾ ਕਿੰਨਾ ਤਕੜਾ ਹੁੰਦਾ, ਬਾਜ ਕਿੰਨਾ ਮਹਾਨ ਹੁੰਦਾ ਹੈ, ਟੋਕਾ ਬਾਜ ਕਿਹੋ ਜਿਹਾ ਤੇ ਕਿੰਨਾ ਕੁ ਬਲ ਵਾਲਾ ਹੁੰਦਾ, ਜਿਵੇਂ ਆ ਸ਼ੇਰ ਹੁੰਦਾ ਹੈ, ਕੋਈ ਕਿਹੜੀ ਸ਼ੇਰ ਹੁੰਦਾ ਹੈ, ਕੋਈ ਬੱਬਰ ਸ਼ੇਰ ਹੁੰਦਾ, ਕੋਈ ਸਾਰਦੂਲ ਹੁੰਦਾ ਹੈ, ਇਹਨਾਂ ਦਾ ਡੋੜੀ ਜਿਹੜਾ ਬਲ ਹੈ ਉਹ ਕਥਨ ਕੀਤਾ, ਤੇ ਉਹਨਾਂ ਦੇ ਫੋਟੋਆਂ ਦੇ ਕੇ ਥੋੜਾ ਥੋੜਾ ਜਿਹਾ ਵੱਖਰਾ ਆਪਣਾ ਵੀ ਜਣਾਇਆ, ਵੀ ਇਹਨੂੰ ਬੱਬਰ ਸ਼ੇਰ ਕਹਿੰਦੇ, ਇਹਨੂੰ ਕੇਰੀ ਸ਼ੇਰ ਕਹਿੰਦੇ, ਇਹਨੂੰ ਸ਼ੇਰ ਕਹਿੰਦੇ, ਇਹਨੂੰ ਸਾਰਦੂਲ ਕਹਿੰਦੇ ਨੇ। ਇਹ ਇਤਿਹਾਸ ਵਿੱਚ ਕਈ ਵਾਰੀ ਐਸਾ ਆ ਜਾਂਦਾ ਹੈ, ਚੁਰੜੇ, ਕੁਹੀਆਂ, ਸਿਕਰੇ, ਬਾਜ, ਇਹ ਕੀ ਹੈ, ਇਹ ਸਾਰੇ ਜਿਹੜੇ ਪੰਛੀਆਂ ਨੂੰ ਮਾਰਨ ਵਾਲੇ ਇੱਕ ਪੰਛੀ ਹੈ, ਬਾਜ ਵੀ ਇੱਕ ਪੰਛੀ, ਜੁਰੜਾ ਵੀ ਪੰਛੀ ਹੈ, ਪਰ ਬਾਕੀ ਪੰਛੀਆਂ ਨਾਲ ਤਕੜੇ ਉਹਨਾਂ ਨੂੰ ਮਾਰ ਦਿੰਦੇ ਹੈ, ਉਹਨਾਂ ਦਾ ਸ਼ਿਕਾਰ ਕਰ ਦਿੰਦੇ ਹੈ। ਇਸ ਕਰਕੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਰ ਵਿਰਤੀ ਦਾ ਪ੍ਰਸੰਗ ਆਉਂਦਾ, ਉੱਥੇ ਕਵੀ ਜੀ ਇਹ ਸਾਰਿਆਂ ਦਾ ਨਾਂ ਲੈ ਜਾਂਦੇ, ਇੱਥੇ ਵੀ ਆ ਰਹੇ ਹੈ ਵੀ ਬੜੇ ਬੜੇ ਜਿਹੜੇ ਸ਼ਿਕਾਰੀ ਕੁੱਤੇ ਹਨ, ਔਰ ਜੁਰੜੇ ਤੇ ਖੁਈਆਂ ਹਨ ਤੇ ਬਾਜ ਹਨ
ਚੀਤੇ ਸਿਆਹ ਗੋਸ਼ ਬਲਵਾਨ
ਜਿਹੜੇ ਚੀਤੇ ਹਨ ਇਹ ਵੀ ਸ਼ਿਕਾਰ ਕਰਨ ਵਾਲਾ ਹੀ ਪਸ਼ੂ ਹੈ ਚਿਤਰਾ ਸਿਆਹ ਗੋਸ਼ ਸ਼ਿਕਾਰੀ ਦਾ ਇਸ ਤਰ੍ਹਾਂ ਪੰਛੀ ਦਾ ਨਾਮ ਹੀ ਹੈ ਹੋਰ ਜਿਹੜੇ ਕੋਈ ਬਲ ਵਾਲੇ ਸ਼ਾਹ ਗੋਸ਼
ਲਗਰ ਝਗਰ ਸ਼ਿਕਰੇ ਗਨ ਸੰਗ
ਲਗੜ ਹੁੰਦਾ ਕਈ ਜਦੋਂ ਦਸਹਿਰਾ ਜਾਂਦਾ ਉਹਦੇ ਲਗੜਦਿਆਂ ਨਹੀਂ ਫਿਰਦੇ ਹੁੰਦੇ ਚੱਕੀ ਫਿਰਦੇ ਕਹਿੰਦੇ ਵੀ ਅਜੇ ਰਾਮ ਨੂੰ ਮਾਰਿਆ ਤੇ ਦਰਸ਼ਨ ਕਰ ਲਓ ਲਗੜਦੇ ਕਿਉਂਕਿ ਬਾਜ ਤਾਂ ਸਿਉਂਦਾ ਨੀ ਨਾ ਅਸੀਂ ਚੱਕੀ ਫਿਰਦੇ ਉਹੀ ਉਹਦੀ ਕਿਸਮ ਦਾ ਹੈ ਤੇ ਝਗਰ ਜਿਹੜੇ ਇਹ ਵੀ ਬਾਜ ਦੀ ਕਿਸਮ ਦਾ ਇੱਕ ਪੰਛੀ ਹੈ ਸਿਕਰੇ ਇਹ ਵੀ ਬਾਜ ਦੀ ਇੱਕ ਕਿਸਮ ਹੀ ਹੈ ਪਰ ਥੋੜੇ ਥੋੜੇ ਰੂਪ ਰੰਗ ਦੇ ਵਿੱਚ ਬਣਤਰ ਵਿੱਚ ਇਹਨਾਂ ਦੇ ਫਰਕ ਹੁੰਦਾ ਲਗਰ ਤੇ ਝਗੜ ਸਿਗਰੇ ਇਸ ਤਰ੍ਹਾਂ ਜੁਰੜੇ ਤੇ ਕੁਈਆਂ
ਕਰ ਹੈ ਅਖੇਰ ਤਬਾਏ ਤੁਰੰਗ
ਇਸ ਤਰ੍ਹਾਂ ਘੋੜੇ ਪਿਆ ਕੇ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਜੁਰੜੇ ਤੇ ਲਗਰ ਝਗੜ ਆਏ ਪੰਛੀਆਂ ਨੂੰ ਛੱਡ ਕੇ ਸ਼ਿਕਾਰ ਵਿਰਤੀ ਕਰਾਉਂਦੇ
ਸ਼ਸਤਰ ਧਰਨ ਕੋ ਸੁਜਸ ਉਦਾਰ
ਜਿਹੜਾ ਸ਼ਸਤਰ ਧਾਰਨ ਕਰਨਾ ਇਹਦਾ ਜਿਹੜਾ ਸ੍ਰੇਸ਼ਟ ਜਸ ਹੈ
ਫੈਲਿਓ ਸਾਗਰੇ ਦੇਸ਼ ਮਜਾਰ
ਸਾਰੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਸਤਿਗੁਰੂ ਦਾ ਜਸ ਫੈਲ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਸ਼ਸਤਰ ਧਾਰੀਏ ਮਾਲਾ ਨੀ ਰੱਖਦੇ ਦੋ ਸ਼ਸਤਰ ਪਾ ਕੇ ਰੱਖਦੇ
ਸੁਨ ਅਬਦੁਲ ਢਾਡੀ ਚੱਲ
ਆਇਓ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਦੀ ਕਲਾ ਸੁਣ ਕੇ ਇੱਕ ਅਬਦੁਲ ਜਿਹੜਾ ਢਾਡੀ ਹੈ ਉਹ ਚੱਲ ਕੇ ਆਇਆ
ਭਏ ਸੁਭੱਟ ਤਿੰਨ ਕੋ ਜਸ ਗਾਇਓ
ਸੁਭੱਟ ਨੀ ਹੁੰਦਾ ਸੋਟ ਪਾਠ ਹੁੰਦਾ ਦੋ ਤਿੰਨ ਵਾਰੀ ਤੈਨੂੰ ਦੱਸਿਆ ਸੁਭੱਟ ਨੀ ਸੋਟ ਕਰਨਾ ਸੋਟ ਦਾ ਅਰਥ ਸੂਰ ਵੀ ਹੈ ਇਸ ਕਰਕੇ ਕਹਿੰਦੇ ਜਿਹੜੇ ਪਿੱਛੇ ਸਮੇਂ ਵਿੱਚ ਚੰਗੇ ਸੂਰਬੀਰ ਬਹਾਦਰ ਹੋਏ ਉਹਨਾਂ ਦਾ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਜੂਰੀ ਵਿੱਚ ਸਾਨਗੀ ਤੇ ਢੱਡ ਲੈ ਕੇ ਜਸ ਕੀਤਾ ਬਾਹਰ ਗਾਈ ਹੈ
ਜਿਸ ਕੇ ਸੁਨਤ ਵੀਰ ਰਸ ਜਾਗੇ
ਇਹਨਾਂ ਬਾਰਾਂ ਦੇ ਕਹਿੰਦੇ ਸੁਣਦਿਆਂ ਸੂਰਬੀਰਾਂ ਦੇ ਜੰਗਾਂ ਜੁਨਾਂ ਦੇ ਪ੍ਰਸੰਗ ਨੂੰ ਵੀਰ ਰਸ ਜਾਗ ਆਉਂਦਾ ਹੈ
ਕਾਇਰ ਸੋਪੇ ਲਰੇ ਨਹਿ ਭਾਗੇ
ਅਬਦੁਲ ਨੱਥੇ ਨੇ ਬਾਰਾਂ ਗਾਈਆਂ ਜਿਹਨੂੰ ਸੁਣ ਕੇ ਕਹਿੰਦੇ ਜਿਹੜੇ ਕਾਇਰ ਹੈ ਨਾ ਡਰਪੋਕ ਲੋਕ ਹੈ ਉਹ ਵੀ ਮਦਾਨੇ ਜੰਗ ਵਿੱਚ ਆ ਕੇ ਲੜਨ ਲੱਗ ਜਾਂਦੇ ਭੱਜਦੇ ਨਹੀਂ ਹਨ
ਨਿਜ ਸੋ ਬਟਾਨ ਸੁਨਾਵਨ ਕਾਰਨ
ਇਸ ਤਰ੍ਹਾਂ ਜਿਹੜਾ ਹੁਣ 400 ਸੂਰਬੀਰ ਆਪ ਜੀ ਨੇ ਨਵਾਂ ਭਰਤੀ ਕੀਤਾ ਉਹਨੂੰ ਕਹਿੰਦੇ ਜੰਗੀ ਯੋਧਿਆਂ ਦੀਆਂ ਬਾਰਾਂ ਸੁਣਾਉਣ ਵਾਸਤੇ
ਕਰਹਿ ਜੰਗ ਜੈਸੇ ਵੱਡ ਦਾਰਨ
ਕਹਿੰਦੇ ਜਿਹੜੇ ਆਦਰਸ਼ਟ ਲੋਕ ਉਹਨਾਂ ਨੂੰ ਮਾਰਨ ਵਾਸਤੇ ਸੂਰਬੀਰਾ ਬੜਾ ਭਿਆਨਕ ਜੰਗ ਕਰਨ ਉਹਨਾਂ ਦੇ ਵੀਰਸ ਭਰਨ ਵਾਸਤੇ ਉਹ ਬਾਰਾਂ ਸੁਣਵਾਉਂਦੇ ਅਬਦੁਲ ਤੋਂ
ਅਬਦੁਲ ਕੋ ਚਾਕੁਰ ਕਰ ਰਾਖਿਓ
ਜਿਹੜਾ ਅਬਦੁਲ ਢਾਡੀ ਸੀ ਇਸ ਨੂੰ ਸਤਿਗੁਰੂ ਜੀ ਨੇ ਆਪਣਾ ਜਿਹੜਾ ਨੌਕਰ ਤਨਖਾਹ ਜਿਹੜੀ ਹੈ ਉਹ ਨੀਯਤ ਕਰਕੇ ਕੋਲ ਰੱਖ ਲਿਆ ਹੈ
ਦਰਬ ਦਿਵਾਏ ਮਸੰਦਨ ਭਾਖਿਓ
ਗੁਰੂ ਘਰ ਦੇ ਮਸੰਦਨ ਨੂੰ ਕਹਿ ਦਿੱਤਾ ਵੀ ਇਹ ਜਿਹੜਾ ਅਬਦੁਲ ਢਾਡੀ ਇਹਨੂੰ ਇੰਨੀ ਵੀ ਮਹੀਨੇ ਦੀ ਮਾਇਆ ਦੇ ਦਿਆ ਕਰੋ ਇਹ ਰੋਜ਼ 12 ਸੁਣਾਇਆ ਕਰੇਗਾ ਉਹ ਜਿਹੜੀਆਂ 12 ਸਨ ਉਹਨਾਂ ਦੀਆਂ ਜਿਹੜੀਆਂ 9 ਧੁਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਿਆਦਾ ਪਸੰਦ ਆਈਆਂ ਸਨ ਜ਼ਿਆਦਾ 9-12 ਚੰਗੀਆਂ ਲੱਗੀਆਂ ਸੀ ਇਸ ਕਰਕੇ ਫਿਰ ਆਪ ਜੀ ਨੇ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਬੈਠ ਕੇ ਸੁਣਦਿਆਂ ਸਾਹਿਬ ਤੇ ਬਚਨ ਵੀ ਕੀਤੇ ਸਨ ਵੀ ਆਹ ਜਿਹੜੀ ਗੁੱਸੇ ਕੀ ਵਾਰ ਦੀ ਧੁਨ ਹੈ ਇਸ ਦੇ ਉੱਪਰ ਗਾਉਣੀ ਹੈ ਇਹ ਰਾਣੇ ਕਲਾਸ ਦੀ ਜਿਹੜੀ ਵਾਰ ਦੀ ਧੁਨ ਇਸ ਉੱਪਰ ਗਾਉਣੀ ਹੈ ਇਹ ਮਲਾਰ ਦੀ ਵਾਰ ਇਹ ਕਾਨੜੇ ਦੀ ਵਾਰ ਇਸ ਦੇ ਗੁੱਸੇ ਦੀ ਧੁਨ ਉੱਪਰ ਗਾਉਣੀ ਹੈ ਇਸ ਤਰ੍ਹਾਂ ਇਹ ਮਲਕ ਮਰੀਰ ਤਥਾ ਚੰਦਰ ਹਰਾ ਸੋਹੀਆ ਕੀ ਧੁਨੀ ਗਾ ਬਣੀ ਤੇ ਮਾਝ ਦੀ ਵਾਰ ਇਹਦੇ ਧੁਨੀ ਉੱਪਰ ਗਾਉਣੀ ਹੈ ਨੌ ਧੁਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਚਰਵਾਈਆਂ ਸਨ ਕਈ ਲੋਕ ਕਰਦੇ ਵੀ ਇਹ ਨਹੀਂ ਗੱਲ ਹੈ ਸ਼ਿਵੇ ਪਾਤਸ਼ਾਹ ਕੁਝ ਨਹੀਂ ਚੜਾਇਆ ਹੈ ਗੁਰੂ ਮਹਾਰਾਜ ਨੂੰ ਤਾਂ ਰੁਕਣ ਸ੍ਰੀ ਬਾਣੀ ਦਾ ਪ੍ਰਚਾਰ ਕਰਨਾ ਹੈ ਤੇ ਤੁਸੀਂ ਬਾਣੀ ਨੇ ਵਿਚਾਰ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਹਾਂ ਨਵਾਂ ਜਾਮਾ ਜਿਹੜਾ ਹੋਊਗਾ ਜਾਨ ਕੁਰਬਾਨੀ ਕਰੇਗਾ ਉਹ ਆਪਣੀ ਕੁਰਬਾਨੀ ਚੜਾਏਗਾ। ਤੁਸੀਂ ਬਾਰਾਂ ਸੁਣ ਕੇ ਧੁਨਾ ਚੜਾਉਣੀ। ਗੁਰੂ ਗ੍ਰੰਥ ਪਾਤਸ਼ਾਹ ਛੇਵੀਂ ਦੇ ਵਿੱਚ ਸਾਰਾ ਪ੍ਰਸੰਗ ਆਉਂਦਾ ਹੈ। ਉੱਥੇ ਨੌ ਧੁਨਾ ਦਾ ਵੀ ਜਿਹੜਾ ਜੰਗ ਦਾ ਪ੍ਰਸੰਗ ਹੈ ਗੁਰੂ ਗ੍ਰੰਥ ਵਿੱਚ ਖੁਰ ਕੇ ਲਿਖਿਆ ਹੋਇਆ ਹੈ। ਇਸ ਕਰਕੇ ਉਹ ਨੌ ਧੁਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੜਾਈਆਂ ਲਗਵਾਈਆਂ। ਜੋ ਕਹਿੰਦੇ ਵੀ ਉਹ ਫਿਰ ਅੱਖਰ ਬਦਲ ਜਾਣੇ ਚਾਹੀਦੇ, ਅੱਖਰ ਹੋਰ ਹੋਣੇ ਚਾਹੀਦੇ ਸੀ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਰੂਪ ਲਿਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਜ਼ੂਰੀ ਵਿੱਚ ਗ੍ਰੰਥੀ ਦੀ ਜਿਹੜੀ ਹੈ ਸੇਵਾ ਹੈ ਅਕਾਲ ਤਖ਼ਤ ਜੀ ਭਾਈ ਗੁਰਦਾਸ ਜੀ ਕਰ ਰਹੇ ਸਨ। ਇਸ ਕਰਕੇ ਜਦੋਂ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਇਹ ਨੌ ਧੁਨਾ ਲਿਖੀਆਂ ਤੇ ਫਿਰ ਉਹਦੇ ਵਿੱਚ ਕੀ ਅੱਖਾਂ ਵਿੱਚ ਤਬਦੀਲੀ ਆਉਣੀ ਹੈ। ਲਿਖਾਰੀ ਇੱਕੋ ਹੈ। ਇਸ ਕਰਕੇ ਜਿਨ੍ਹਾਂ ਨੇ ਇਤਿਹਾਸ ਨਹੀਂ ਨਾ ਪੜਿਆ ਉਹ ਫਿਰ ਝਗੜਾ ਮਾਰਦੇ ਕਹਿੰਦੇ ਇਹ ਨਹੀਂ ਹੋ ਸਕਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਧੁਨਾ ਲਿਖਵਾਉਣ। ਕਹਿੰਦੇ ਨਹੀਂ, ਉਨ੍ਹਾਂ ਦਾ ਕੁਝ ਨਹੀਂ ਹੈਗਾ, ਉਨ੍ਹਾਂ ਨੇ ਪ੍ਰਚਾਰ ਹੀ ਕੀਤਾ ਹੈ। ਕੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੋਂ, ਉਨ੍ਹਾਂ ਤੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ ਤੇ ਗੁਰੂ ਹਰਗੋਬਿੰਦ ਸਾਹਿਬ ਨਹੀਂ ਬੈਠੇ। ਇਹ ਦਸਵੇਂ ਪਾਤਸ਼ਾਹ ਬਾਣੀ ਸਾਰੀ ਅਨੁਭਵ ਨਾਲ ਵਿਚਾਰ ਸਕਦੇ। ਉਨ੍ਹਾਂ ਦੇ ਸਵਰਨ ਵਿੱਚ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਅੱਖਰ ਨਹੀਂ ਹੈ। ਜਿਹੜੇ ਭੱਟਾਂ ਦੀ ਬਾਣੀ ਉਚਾਰਨ ਕਰਦੇ ਆ ਸਾਰੇ ਕੰਠ ਦੇ ਅਨੁਭਵ ਨਾਲ, ਸਾਰੇ ਭੱਟਾਂ ਦੀ ਬਾਣੀ ਭਗਤਾਂ ਦੀ ਬਾਣੀ ਵਿਚਾਰ ਸਕਦੇ ਹੈ। ਬਾਕੀ ਜਿਹੜੀਆਂ ਜੰਗਾਂ ਵਿੱਚ ਬਾਣੀ ਉਚਾਰਨ ਕੀਤੀ ਉਹ ਸਾਰੀ ਸਾਰੀ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਚਾਰ ਦਿੰਦੇ ਹੈ। ਉਨ੍ਹਾਂ ਨੂੰ ਕਹਿਣਾ ਵੀ ਉਨ੍ਹਾਂ ਦਾ ਕੋਈ ਅੱਖਰ ਨਹੀਂ ਹੈ। ਕਿੰਨੀ ਸਾਡੀ ਜਾਣੀ ਅਗਿਆਨਤਾ ਹੈ, ਕਿੰਨੀ ਬੇਸਮਝੀ ਹੈ। ਜਿਹੜਾ ਸਾਰਾ ਇੱਕ ਓਂਕਾਰ ਤੋਂ ਲੈ ਕੇ 18 ਤੋਂ 20 ਤੱਕ ਗੁਰੂ ਆਪਣੇ ਅਨੁਭਵ ਨਾਲ ਉਚਾਰਨ ਕਰਦੇ ਨੇ, ਉਨ੍ਹਾਂ ਨੂੰ ਕਹਿਣਾ ਵੀ ਉਨ੍ਹਾਂ ਦਾ ਕੋਈ ਅੱਖਰ ਨਹੀਂ ਹੈ। ਇਸ ਕਰਕੇ ਜਿੰਨਾ ਚਿਰ ਕੋਈ ਸੰਪਰਦਾ ਵਿੱਚ ਆ ਕੇ ਵਿਦਿਆਰਥੀ ਰੂਪ ਹੋ ਕੇ ਅੱਖਰ ਨਹੀਂ ਪੜਦਾ, ਇਤਿਹਾਸ ਨਹੀਂ ਪੜਦਾ, ਉਨ੍ਹਾਂ ਚਿਰ ਇਹ ਬਕਵਾਸ ਕਰਦਾ, ਉਨ੍ਹਾਂ ਚਿਰ ਚੱਖਾ ਮਾਰਦਾ ਹੈ। ਜਦੋਂ ਇਹ ਇਤਿਹਾਸ ਨੂੰ ਚੰਗੀ ਤਰ੍ਹਾਂ ਸੁਣ ਲੈਂਦਾ ਹੈ ਫਿਰ ਉਹਦਾ ਹਨੇਰਾ ਚੁੱਕਿਆ ਰਹਿੰਦਾ, ਫਿਰ ਵੀ ਇਹ ਜ਼ੁਬਾਨ ਤੋਂ ਇਹ ਸਭ ਕੁਝ ਕਹਿੰਦਾ ਹੈ। ਕਿਉਂਕਿ ਇਤਿਹਾਸ ਪਰਵਾਹ ਹੈ, ਇਸ ਕਰਕੇ ਯਥਾਰਥ ਰੂਪ ਦੇ ਵਿੱਚ ਹੀ ਗੁਰੂਆਂ ਦਾ ਪ੍ਰਚਾਰ ਕਰਨਾ ਚਾਹੀਏ। ਕਈ ਵਾਰੀ ਅਸੀਂ ਅਗਿਆਨਤਾ ਵੱਸ ਪਏ ਹੋਏ ਦੀਵਾਨ ਵਿੱਚ ਬੈਠੇ ਹੋਈਆਂ ਗੱਲਾਂ ਕਰ ਕਰਕੇ ਸੰਗਤ ਦੇ ਮਨਾਂ ਵਿੱਚ ਭੁਲੇਖੇ ਪਾਈ ਜਾਂਦੇ ਹਾਂ ਤੇ ਨਹੀਂ 5 ਸਤਿਗੁਰਾਂ ਦੀ ਬਾਣੀ ਹੈ। ਇਸ ਤਰ੍ਹਾਂ ਕੋਈ ਕਹਿੰਦੇ 6 ਸਤਿਗੁਰਾਂ ਦੀ ਬਾਣੀ ਹੈ, ਬਾਕੀ ਕਿਸੇ ਦਾ ਅੱਖਰ ਨਹੀਂ ਹੈ। ਰੋ ਵਿਚਾਰ ਇਹ ਦੱਸੋ ਮੈਂ ਦੱਸਾਂ ਪਾਤਸ਼ਾਹੀ ਦਾ ਸਰੂਪ ਕਹਿੰਦੇ ਸ੍ਰੀ ਗੁਰੂ ਨੂੰ ਕਹਿਣਾ ਚਾਹੀਦਾ। ਅੱਜ ਕੱਲ੍ਹ ਦੇ ਨਵੇਂ ਖੋਜੀ ਨਿਕਲੇ ਨੇ, ਇਸ ਸਰੂਪ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ। ਸਰੂਪ ਦਾ ਮਹਿਨਾ ਕੀ ਹੈ? ਸਰੂਪ ਸਰੀਰ ਨੂੰ ਤਾਂ ਨਹੀਂ ਕਿਹਾ ਜਾਂਦਾ ਹੈ, ਜਾਮਾ ਸਰੀਰ ਦਾ ਨਾਂ ਹੈ ਜਿਵੇਂ ਚੋਲਾ ਹੈ। ਜਾਮਾ ਕੋ ਚੋਲਾ ਕੋ ਸਰੀਰ ਚੋਲੇਗਾ। ਇਹ ਚੋਲੇ ਦੇ ਅੰਦਰ ਸਰੀਰ ਦੇ ਅੰਦਰ ਜਿਹੜਾ ਉਹ ਸੱਚਿਤ ਆਨੰਦ ਸਰੂਪ ਹੈ, ਉਹ ਵਾਹਿਗੁਰੂ ਦਾ ਸਰੂਪ ਹੈ। ਇਸ ਕਰਕੇ ਸਾਰੇ ਸਰੂਪ ਵਾਹਿਗੁਰੂ ਦਾ ਹੋ ਗਏ ਨੇ। ਹੁਣ 10 ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਕਿਉਂਕਿ ਧਰਤੀ ਬਾਣੀ ਹੈ, ਵਾਹਿਗੁਰੂ ਦੀ ਬਾਣੀ ਹੈ। ਉਹ ਇਹ ਢੰਗ ਨਾਲ ਦੱਸਾਂ ਸਤਿਗੁਰਾਂ ਦਾ ਸਰੂਪ ਕਿਹਾ ਹੈ, ਹੋਰ ਕੋਈ ਸਰੀਰ ਨਹੀਂ ਸਰੂਪ ਕਿਹਾ ਹੈ। ਸਰੂਪ ਹੁੰਦਾ ਅੰਦਰਲਾ ਸੱਚਿਤ ਅੰਦਰੀ ਆਤਮਾ ਹੈ, ਪਰਮਾਤਮਾ ਹੈ, ਇਹਦਾ ਨਾਂ ਸਰੂਪ ਹੈ। ਆਹ ਬਾਕੀ ਤਾਂ ਜਿਹੜਾ ਚੋਲੇ ਵਾਂਗ 5 ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਸਰੀਰ ਦੇ ਵਿੱਚ ਤੇ ਸਰੂਪ ਦੇ ਵਿੱਚ ਇੰਨਾ ਫਰਕ ਹੈ। ਜਦੋਂ ਕੋਈ ਇਸ ਤਰ੍ਹਾਂ ਅਸੀਂ ਇਤਿਹਾਸ ਰਾਹੀਂ ਨਿਰਣਾ ਕਰਾਂਗੇ ਫਿਰ ਅਗਿਆਨਤਾ ਦਾ ਪਰਦਾ ਦੂਰ ਹੋਵੇਗਾ, ਸਹੀ ਸੋਚ ਸਾਨੂੰ ਪਵੇਗੀ। ਫਿਰ ਨਾ ਅਸੀਂ ਆਪ ਭੁਲੇਖੇ ਵਿੱਚ ਪਾਵਾਂਗੇ, ਨਾ ਇਹੋ ਜਿਹੇ ਕੋਈ ਚੱਕਾ ਮਾਰ ਕੇ ਕਿਸੇ ਨੂੰ ਭੁਲੇਖੇ ਵਿੱਚ ਪਾਵਾਂਗੇ। ਸਹੀ ਨਿਰਣਾ ਕਰਕੇ ਦੂਸਰਿਆਂ ਦੀਆਂ ਸ਼ੰਕਾਵਾਂ ਨਾਸ ਕਰ ਦੇਵਾਂਗੇ। ਵਿੱਚ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕਹਿੰਦੇ ਨਹੀਂ ਜੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਸੀ, ਇੱਥੇ ਦਸਵੇਂ ਪਾਤਸ਼ਾਹ ਨੇ ਕਹਿੰਦੇ ਗੁਰਤਾ ਕੱਢੀ ਦੇ ਉੱਪਰ ਕਹਿੰਦੇ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਣੇ ਪਹਿਲਾਂ ਤਾਂ ਕਹਿੰਦੇ ਗ੍ਰੰਥ ਸਾਹਿਬ ਵੀ ਤੇ ਹੁਣ ਗੁਰਬਾਣੀ ਵਿੱਚ ਤਾਂ ਪਹਿਲੇ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਨਾਨਕ ਸਾਹਿਬ ਜੀ ਸਿੱਧਾ ਨੇ ਪੁੱਛਿਆ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਬਦ ਗੁਰੂ ਜਿਹੜੀ ਬਾਣੀ ਹੈ ਸਾਡਾ ਗੁਰੂ ਸ਼ਬਦ ਸਾਡਾ ਗੁਰੂ ਸ਼ਬਦ ਗੁਰੂ ਪ੍ਰਕਾਸ਼ਿਓ ਭੱਟਾ ਨੇ ਵੀ ਕਿਹਾ ਵੀ ਆਪ ਜੀ ਨੇ ਮਹਾਰਾਜ ਦਾ ਸ਼ਬਦ ਗੁਰੂ ਹੈ ਬਾਣੀ ਇਹ ਵੀ ਗੁਰੂ ਪ੍ਰਗਟ ਕੀਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਪਸ਼ਟ ਚ ਕਿਹਾ ਹੈ ਵੀ ਇਹ ਤਾਂ ਨਹੀਂ ਗੁਰਤਾ ਗੱਦੀ ਦਿੱਤੀ ਫੇਰ ਹੀ ਗੁਰੂ ਬਾਣੀ ਬਣੇ ਫਿਰ ਤਾਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ ਸਿੱਖ ਸੰਗਤਾਂ ਮੱਥਾ ਟੇਕ ਰਹੇ ਆਪ ਗੁਰੂ ਅਰਜਨ ਦੇਵ ਜੀ ਹਰਿਮੰਦਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਸਨ ਉਹਦਾ ਗੁਰੂ ਹੈ ਨੀ ਸੀ ਗੁਰੂ ਗ੍ਰੰਥ ਸਾਹਿਬ ਜੀ ਐ ਮੱਥਾ ਟੇਕੀ ਗਏ ਪੰਜਵੇਂ ਪਾਤਸ਼ਾਹ ਐਵੇਂ ਟਿਕਾਈ ਗਏ ਸੰਗਤਾਂ ਤੋਂ ਦਰਬਾਰ ਵਿੱਚ ਜਿਹੜੀ ਕਿੰਨੀ ਅਗਿਆਨਤਾ ਹੈ ਕਿੰਨਾ ਪੜਦਾ ਪਿਆ ਨਿਰਾ ਝੂਠ ਮਾਰੇ ਜਾਂਦੇ ਪਹਿਲਾਂ ਨੀ ਗੁਰੂ ਗ੍ਰੰਥ ਸਾਹਿਬ ਗੁਰੂ ਸੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਖੁਸ਼ੀ ਉਹ ਇਤਿਹਾਸ ਬਣਿਆ ਹੈ ਸਾਰਾ ਪੜਦਾ ਸਾਡਾ ਹਨੇਰਾ ਚੁੱਕਿਆ ਜਾਂਦਾ ਹੈ ਜਦੋਂ ਗੁਰਬਾਣੀ ਪੜ ਕੇ ਫਿਰ ਇਹ ਸਾਡੇ ਅੰਦਰ ਭੁਲੇਖਾ ਨਹੀਂ ਰਹਿੰਦਾ ਇਸ ਕਰਕੇ ਇਹ ਪੰਜਵੇਂ ਪਾਤਸ਼ਾਹ ਹੁਕਮ ਕੀਤਾ ਸੀ ਨੌਤ ਨਾਲ ਜਵਾਨ ਤੋਂ ਸੂਰਵੀਰਾਂ ਬਹਾਦਰਾਂ ਨੇ ਸੁਣ ਕੇ ਫਿਰ ਚੜਾਉਣੀਆਂ ਹਨ ਉਹ ਆਪ ਜੀ ਨੇ ਚੜਾਈਆਂ ਹਨ ਤੇ ਬਾਰਾਂ ਸੁਣ ਕੇ ਸੂਰਵੀਰਾਂ ਅੰਦਰ ਪੀਰ ਰਸ ਭਰ ਰਹੇ ਹਨ
ਕਲੀ ਤੁਰੰਗ ਦਿਓ ਹਿਤ ਚਰ ਬੇ
ਫਿਰ ਜਿਹੜਾ ਅਫਜ਼ਲ ਕਹਿੰਦੇ ਢਾਡੀ ਹੈ ਇਸ ਨੂੰ ਗੁਰੂ ਮਹਾਰਾਜ ਨੇ ਇੱਕ ਬੜਾ ਜਿਹੜਾ ਚੰਗਾ ਹਾਥੀ ਹੈ ਕਹਿੰਦੇ ਸਵਾਰੀ ਕਰਨ ਵਾਸਤੇ ਚੜ੍ਹਨ ਵਾਸਤੇ ਦੇ ਦਿੱਤਾ
ਸੁਭਟਨ ਵਾਰ ਸੁਨਾਵਨ ਕਰਵੇ
ਇਹ ਖੁਸ਼ ਹੋ ਕੇ ਜਿਹੜਾ ਆਪਣਾ ਢਾਡੀ ਹੈ ਸਾਡੇ ਸੂਰਵੀਰਾਂ ਨੂੰ ਚੰਗੀਆਂ ਵਾਰਾਂ ਚੰਗੀ ਯੋਧਿਆਂ ਦੀਆਂ ਸੁਣਾਇਆ ਕਰੇਗਾ
ਇਮ ਦਿਨ ਪ੍ਰਤ ਗੁਰ ਸੈਨ ਸਕੇਲੇ
ਇਸ ਤਰ੍ਹਾਂ ਸਤਿਗੁਰੂ ਜੀ ਨੇ ਕਹਿੰਦੇ ਆਪਣੀ ਜਿਹੜੀ ਫੌਜ ਹੈ ਉਹ ਦਿਨੋ ਦਿਨ ਇਕੱਠੀ ਕਰਨੀ ਸ਼ੁਰੂ ਕਰ
ਸੰਗਤ ਗਨ ਪਹੁੰਚਿਆ ਹੈ ਕਰ ਮੇਲੇ
ਜਦੋਂ ਕੋਈ ਵਿਸਾਖੀ ਦਾ ਜੋੜ ਮੇਲਾ ਆਉਂਦਾ ਹੈ ਜਾਂ ਦੀਵਾਲੀ ਦਾ ਮੇਲਾ ਆਉਂਦਾ ਹੈ ਸੰਗਤਾਂ ਬੜਾ ਭਾਰੀ ਇਕੱਠ ਕਰਕੇ ਪਹੁੰਚਦੀਆਂ
ਵਧਿਓ ਸਮਾਜ ਅਧਿਕ ਸਭ ਭਾਂਤੀ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਤਰ੍ਹਾਂ ਤਰ੍ਹਾਂ ਦਾ ਜਿਹੜਾ ਸਾਜੋ ਸਮਾਜ ਹੈ ਬਹੁਤੇ ਵਧ ਗਿਆ ਬਹੁਤਾ ਫਲਾ ਹੋ ਗਿਆ
ਸੁਣ ਪਿਖ ਮਾਤਾ ਸੀਤਲ ਛਾਤੀ
ਮਾਤਾ ਗੰਗਾ ਜੀ ਸੁਣ ਕੇ ਵੇਖ ਕੇ ਗੁਰੂ ਘਰ ਦਾ ਸਾਜੋ ਸਮਾਨ ਵਧਿਆ ਹੋਇਆ ਬਹੁਤ ਹੀ ਸੁਖ ਹੁੰਦੇ ਬੜੀ ਸ਼ਾਂਤੀ ਵਿੱਚ ਛਾਤੀ ਸੁਖ ਮਹਿਸੂਸ ਕਰਦੇ ਹਨ
ਆਏ ਉਪਾਏ ਨ ਪੂਜਾ ਹੋਤੇ
ਵੀ ਅਕਾਲ ਤਖ਼ਤ ਪੁਰ ਆ ਕੇ ਬੈਠ ਜਾਂਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਪੂਜਾ
ਵੱਡ ਪੀਰਨ ਕੇ ਪੀਰ ਉਦੋਤੇ
ਪੂਜਾ ਹੁੰਦੀ ਉਦੋਂ ਕਹਿੰਦੇ ਉਹ ਪ੍ਰਤੀਤ ਹੁੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪੀਰਾਂ ਦੇ ਪੀਰ ਹੋ ਰਹੇ
ਚੱਡ ਸੈਨ ਸੰਗ ਸੋਭਟ ਪ੍ਰਵੀਨ
ਕਹਿੰਦੇ ਸੂਰਵੀਰਾਂ ਦੀ ਜਿਹੜੀ ਫੌਜ ਹੈ ਉਹ ਸਤਿਗੁਰੂ ਦੇ ਨਾਲ ਚੜਦੀ ਹੈ
ਇਹ ਮੀਰਨ ਕੀ ਮੀਰੀ ਲੀਨ
ਦੁਨੀਆਂ ਦੇ ਪਾਤਸ਼ਾਹ ਹਨ ਉਹਨਾਂ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਤਸ਼ਾਹੀ ਮਾਨੋ ਕਹਿੰਦੇ ਲੈ ਲਈ
ਆਏ ਅਕੋਰੈ ਸ਼ਸਤਰ ਤੁਰੰਗ
ਜਦੋਂ ਵੀ ਮਹਾਰਾਜ ਕਾਲ ਤਖ਼ਤ ਦੇ ਉੱਪਰ ਬੈਠਦੇ ਹੈ ਸ਼ਸਤਰਾਂ ਤੇ ਘੋੜਿਆਂ ਦੀਆਂ ਜ਼ਿਆਦਾ ਭੇਟਾਂ ਆਉਂਦੀਆਂ ਹਨ
ਅਧਿਕ ਚਮੂ ਬ੍ਰਿਧਤ ਚੱਡ ਸੰਗ
ਬੜੀ ਫੌਜ ਵਧ ਗਈ ਹੈ ਮਹਾਰਾਜ ਦੇ ਨਾਲ ਚੜਦੀ ਹੈ
ਚਲਤ ਅਗਾਰੀ ਬਜ ਹੈ ਨਿਸ਼ਾਨਾ
ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਹਰ ਨੂੰ ਚਲਦੇ ਅੱਗੇ ਅੱਗੇ ਧਮਸਾ ਨਗਾਰਾ ਬਜਦਾ
ਝੰਡਾ ਝੂਲਤ ਖਾਰੋ ਮਹਾਨਾ
ਚੰਗਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਕਹਿੰਦੇ ਇਸ ਤਰ੍ਹਾਂ ਚਲਦਾ ਹੋਇਆ ਝੰਡਾ ਝੂਲਦਾ ਹੈ रहता है।
दिन प्रात उत सब होत नवीने,
हमेशा के दे दिनों दिन नवे तो नवे चार शाह।
बड़े भाग जिन देखन कीने,
गुरु सिखा दे बड़े भाग है जिन्होंने भी गुरु हरगोबिंद साहिब दे हजूरी विच रह के सारे अरशा वेखना कीते।
दीप मालका बहरो आई,
इसे तरह फिर जड़ा दिवाली का समा आ गया है।
चौह दिशते संगत उमडाई,
हरे तरफों गुरु किया सिख संगत कहते श्री अमृतसर वाल नोलियां चुकिया।
मज्जन कर है सुधा सार मेले,
आए दिवाली दे मौके आ के गुरु के सरोवर दे विच इशनान कर रहे।
खस्तम सतगुर पिख है सुहेले,
फिर जो गुरु हरगोबिंद साहिब छेवे पातशाह उन्होंने अकाल तख्त साहिब पर आके दर्शन कर दे।
बाजी शस्त्र भेट ले हर खत,
इधर गुरु हरगोबिंद साहिब चंगा शस्त्र चंगा कीमती घोड़ा लेके खुश हुंदे।
यहां ते लियावत नीके परखत,
करके गुरु के जने सियाने सिख चंगे चंगे शास्त्र परख परख के लिए।
पृथक होत पूजा हर मंदर,
हाँ बखरे रूप दे विच श्री हरमंदर साहिब दी बड़ी पूजा हो रही।
बैठे है तख्त तख्त आप बन सुंदर,
उस तो बाद आज कहंदे सोहने बन के अकाल तख्त आप बैठ दे।
गन मसंद संगत संग लिए,
उस वेले जिन्ने गुरु के मसंद समूह सिंह संगता नू नाल लेके।
बंदन कर है दरस चित दिए, बंदन कर है दरस चित दिए,
अपना चित दे के नमस्कारा कर दे खुश।
दखन दिश के किस मह पाला,
दखन दी तरफ किसे राजे ने
एक गाज भेजे ओ बलि बिसाला।
चंगा कहंदे जिहड़ा बलि हाथी है ओ सतगुरु दी भेटा लई भेजे, दखन दी तरफ किसे राजे।
शस्त्र तुरंग बृंद तब आए,
उस वेले ओ राजे वलो शस्त्र ते होर घोड़े बहुत आ गए।
पूरे पावनी गुर अर पाए,
क्योंकि राजे दी गुरु महाराज ने भावना सुखना पूरी की, जिस करके वो राजे ने खुश हो के घोड़े ते हाथी भेजिया।
श्री हर गोबिंद रेदे विचार,
सवेरे गुरु हरगोबिंद साहिब जी शस्त्र ते घोड़े ते हाथी आया देख के विचार।
सिखन बिखै रीत अब डार,
जेडे गुरु के सिख है उन्हां दे विच जिहड़ी कोई मर्यादा हुण पाईए रीति पकैम कर देईए।
तिस कारण ते बाक उचारा,
आओ कारण नूं सामणे रख के रीति पाउण वास्ते गुरु हरगोबिंद साहिब जी अकाल तख्त ते बैठिया बचन कहा।
गुरु पिता हित की जह त्यारा,
गुरु अर्जन देव महाराज जी ने जेठ दे महीने इस तरह भी शहादत प्राप्त की, शहीदी दिन मनाउण वास्ते भी तैयारियां करिए।
एक हाथी आर पंच तुरंग,
सवेरे गुरु हरगोबिंद साहिब जी ने एक हाथी ते पंज जेड़े घोड़े हन,
शस्त्र बस्त्र बहु विद के संग,
बहुते शस्त्र बहुते बस्त्र दे नाल है।
खरे होए कर तख्त अगारी,
अकाल तख्त साहिब दे अगे खड़िया हो के
पिता ध्यान को धर तिस बारी,
अपने पिता गुरु अर्जन देव जी दा अंदर ध्यान धार के
लेकर हुक्म खरो अर गुरदास,
सवेरे कहंदे हुक्म ले के भाई गुरदास जी जो अकाल तख्त साहिब दे पहले ग्रंथ जी अरदास करन लई खड़िया।
कह गुर नाम कीन अरदास,
इस तरह छे पातशाह दा नाम ले के भाई गुरदास जी ने अरदास की अकाल तख्त साहिब।
वरपी वस्तु लीन संभारी,
गुरु अर्जन देव महाराज दे निमित घोड़ा घोड़े शस्त्र हाथी आदि वस्तुआं पिठा कीतियां।
गज ढाडी को हित असवारी,
उस तो बाद कहंदे फिर जिहड़ा हाथी है ओ कहंदे जिहड़ा ढाडी सी ਮਹੀਨਾ ਅਵਦਲ ਉਹਦੇ ਚੜ੍ਹਨ ਵਾਸਤੇ ਨੂੰ ਬਖਸ਼ ਦਿੱਤਾ।
ਲੈ ਤਿੰਨ ਸੁਜਸ ਗੁਰੂ ਕੋ ਕਰਿਓ।
ਅਵਦਲ ਢਾਡੀ ਸਿਰੇ ਹਾਥੀ ਲੈ ਕੇ ਖੜਿਆ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੇਸ਼ਟ ਜਸ ਕੀਤਾ।
ਤੀਨ ਲੋਕ ਪਤ ਪ੍ਰਭ ਅਵਤਰਿਓ।
ਸਵੇਰੇ ਬਾਰ ਵਿੱਚ ਗਾਇਆ ਕਹਿੰਦੇ ਹਰਗੋਬਿੰਦ ਸਾਹਿਬ ਦਾ ਜਿਹੜਾ ਤਿੰਨਾ ਲੋਕਾਂ ਦਾ ਮਾਲਕ ਪਰਮੇਸ਼ਰ ਉਹੀ ਅਵਤਾਰ ਧਾਰ ਕੇ ਆ ਗਿਆ ਦੁਨੀਆਂ।
ਬਹੁਰ ਗਏ ਸਤਗੁਰ ਹਰ ਮੰਦਰ।
ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਉੱਠ ਕੇ ਹਰਿਮੰਦਰ ਸਾਹਿਬ ਚਲੇ ਗਏ।
ਵਸਤਰ ਤੁਰੰਗ ਦੀਏ ਬਹੁ ਸੁੰਦਰ।
ਉੱਥੇ ਵੀ ਜਾ ਕੇ ਚੰਗੇ ਸੋਹਣੇ ਸ਼ਸਤਰ ਸੋਹਣੇ ਵਸਤਰ ਆਦਿਕ
ਸ੍ਰੀ ਮੁਖ ਤੇ ਫੁਰ ਮਾਵਨ ਕੀਨੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖ ਨੇ ਉਹ ਕਹਿਣਾ ਕੀਤਾ
ਜੋ ਇਹ ਰੀਤ ਕਰਹਿ ਸਿੱਖ ਚੀਨੇ।
ਜਿਹੜੀ ਇਹ ਰੀਤੀ ਅੱਜ ਅਸੀਂ ਆਪਣੇ ਪਿਤਾ ਦੇ ਨਿਮਿਤ ਕੀਤੀ ਹੈ। ਜਿਹੜਾ ਗੁਰੂ ਕਾ ਸਿੱਖ ਕਹਿੰਦੇ ਹਾਂ ਆਪਣੇ ਪਿਤਾ ਦੇ ਨਿਮਿਤ ਮਰਜ਼ਾਦਾ ਕਰਿਆ ਕਰੇਗਾ। ਕਿਸੇ ਦਾ ਪਿਤਾ ਚੜ੍ਹਾਈ ਕਰ ਜਾਏ ਉਸ ਤੋਂ ਇਸ਼ਤਾ ਸਾਡੇ ਵਾਂਗ ਦਾਨ ਪੁੰਨ ਕਰਿਆ ਕਰੇਗਾ।
ਹਰ ਪਹਿਸਤ ਜੇ ਮ੍ਰਿਤਕ ਪਿਛਾਰੀ।
ਜਦੋਂ ਕੋਈ ਵੀ ਸਿੱਖ ਚੜ੍ਹਾਈ ਕਰ ਗਿਆ ਹੋਵੇ ਉਦੋਂ ਬਾਅਦ ਵੀ ਜਿਹੜਾ ਕੋਈ ਇਹੋ ਜਿਹੀ ਵਸਤੂ ਭੇਟਾ ਕਰਿਆ ਕਰੇ।
ਹੋਏ ਅਖੈ ਫਲ ਬਹੁਤ ਇਸ ਬਾਰੀ।
ਉਹ ਸਿੱਖ ਨੂੰ ਵੀ ਤੇ ਜਿਹਦੇ ਨਿਮਿਤ ਕਹਿੰਦੇ ਦਾਨ ਪੁੰਨ ਕੀਤਾ ਹੋ ਜਾਏਗਾ ਉਹਨੂੰ ਕਹਿੰਦੇ ਪ੍ਰਾਪਤ ਕਰੇ
ਪ੍ਰਾਪਤ ਸੁਖ ਪਰ ਲੋਕ ਮਜਾਰਾ।
ਜਿਹਦੇ ਨਿਵੇਦ ਕਹਿੰਦੇ ਉਹ ਦਾਨ ਪੁੰਨ ਕੀਤਾ ਜਾਏਗਾ ਉਸਨੂੰ ਅਗਲੇ ਲੋਕ ਵੀ ਬੜਾ ਭਾਗੀ ਸੁਖ ਪ੍ਰਾਪਤ ਹੋਵੇ।
ਮਿਟ ਹੈ ਸਜਾਏ ਅਗੀ ਹੋਏ ਭਾਰਾ।
ਗੁਰੂ ਘਰ ਸੇ ਕਹਿੰਦੇ ਸੰਗਤ ਵਿੱਚ ਪੈ ਕੇ ਭਾਰੀ ਪਾਪੀ ਵੀ ਹੋ ਗਿਆ ਉਹਨੂੰ ਜਿਹੜੀ ਕੋਈ ਸਜ਼ਾ ਮਿਲ ਰਹੀ ਹੈ ਪਿੱਛੋਂ ਕਹਿੰਦੇ ਉਹਦੇ ਨਿਵੇਦ ਕੋਈ ਇਹੋ ਜਿਹਾ ਦਾਨ ਕਰ ਦਿੱਤਾ ਜਾਏਗਾ ਸਜ਼ਾ ਮਿਟ ਜਾਇਆ ਕਰੇ।
ਕਰ ਹੈ ਰੀਤ ਸਿੱਖ ਹੋਏ ਜੇ ਹਮਾਰੋ।
ਜਿਹੜਾ ਵੀ ਸਾਡਾ ਗੁਰੂ ਕਾ ਸਿੱਖ ਹੋਵੇਗਾ ਉਹ ਜਦੋਂ ਸਿੱਖ ਚੜ੍ਹਾਈ ਕਰੇਗਾ ਉਸ ਤੋਂ ਬਾਅਦ ਰੀਤੀ ਮਰਜ਼ਾਦਾ ਕਰਿਆ ਕਰੇ ਦਾਨ ਪੁੰਨ ਵਾਰ।
ਜਥਾ ਸ਼ਕਤ ਅਰ ਪਹਿ ਸੁਖ ਪਾਰੋ।
ਇਸ ਤਰ੍ਹਾਂ ਜਥਾ ਸੀ ਜਿਸ ਨਾਲ ਸਿੱਖ ਦੇ ਅੰਦਰ ਸ਼ਕਤੀ ਹੈ ਜਿੱਤ ਇਸ ਤਰ੍ਹਾਂ ਕਹਿੰਦੇ ਉਹ ਭੇਟਾ ਕਰੇ ਦਾਨ ਪੁੰਨ ਕਰੇ ਉਹਨੂੰ ਭਾਰੀ ਫਲ ਹੋਵੇਗਾ।
ਨਿਜ ਪਿਤ ਹਿਤ ਕੇ ਮਿਸ ਬਿਦ ਤਾਈ।
ਇਸ ਤਰ੍ਹਾਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਬਹਾਨਾ ਜਿਹਾ ਬਣਾ ਕੇ ਰੀਤੀ ਸਤਿਗੁਰੂ ਨੇ ਪ੍ਰਗਟ ਕੀਤੀ। ਇਸ ਦਾ ਵੀ ਦਾਨ ਪੁੰਨ ਆਪਣੇ ਬਜ਼ੁਰਗਾਂ ਦੇ ਨਿਕਟ ਕਰਦੇ ਰਹਿਣ।
ਜਿਮ ਸਿੱਖਣ ਕੋ ਹੋਏ ਸੁਖਦਾਈ।
ਗੁਰਸਿੱਖਾਂ ਨੂੰ ਕਹਿੰਦੇ ਸੁਖਦਾਈ ਰੀਤੀ ਪ੍ਰਾਪਤ ਹੋਏ
ਧੰਨ ਧੰਨ ਸਭ ਹੂਨ ਉਚਾਰੀ।
ਸਾਰਿਆਂ ਨੇ ਮਰਜ਼ਾਦਾ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਧੰਨੋ ਧੰਨੋ ਸਿੱਖਾਂ ਵਾਸਤੇ ਕਿਹੋ ਜਿਹੀ ਸੋਹਣੀ ਮਰਜ਼ਾਦਾ ਕਾਇਮ ਕਰੀ ਜਾਓ ਕਹਿ ਰਹੇ।
ਮਹਾਬਲੀ ਸਤਿਗੁਰ ਉਪਕਾਰੀ।
ਫਿਰ ਕੋਈ ਸਿੱਖ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਨ ਪਰਉਪਕਾਰੀ ਹੈ ਮਹਾਨ ਬੜੇ ਤਕੜੇ ਧਰਮੀ ਹਨ।
ਵਦਕ ਚਮੂ ਕੀਨੀ ਨਿਜ ਸੰਗ।
ਜਿਸ ਕਰਕੇ ਸਤਿਗੁਰੂ ਨੇ ਵੀ ਇਸ ਤਰ੍ਹਾਂ ਬੜੀ ਆਪਣੀ ਫੌਜ ਆਪਣੇ ਨਾਲ ਕਾਇਮ ਕਰ ਲਈ।
ਬਖਸ਼ੇ ਆਯੁਦ ਬ੍ਰਿੰਦ ਤੁਰੰਗ।
ਇਹਦੇ ਵਿੱਚ ਸ਼ਸਤਰ ਅਤੇ ਹੋਰ ਜਿਹੜੇ ਘੋੜੇ ਹੈ ਉਸ ਜਿਹੜਾ ਰਾਜੇ ਬਮਨ ਭੇਟਾ ਨੂੰ ਪਿਛਾਏ ਸੀ ਸਾਰਿਆਂ ਨੂੰ ਬਖਸ਼ ਦਿੱਤੇ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸ਼ਸਤਰ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਆ ਸੀ ਜੋ ਅਕਾਲ ਤਖ਼ਤ ਸਾਹਿਬ ਤੋਂ ਸ਼ਸਤਰ ਸਵਾਏ ਮਾਨ ਹੈ ਉਹਨਾਂ ਦੇ ਵਿੱਚ ਜਦੋਂ ਸ਼ਾਮ ਦੇ ਸਮੇਂ ਬੱਚੇ ਅਰਦਾਸ ਜਾਂ ਸਿੱਖ ਦਰਸ਼ਨ ਕਰਾਉਂਦਾ ਹੈ ਉੱਥੇ ਬਾਬਾ ਦੀਪ ਸਿੰਘ ਦਾ ਖੰਡਾ ਜਿਹੜਾ 18 ਸ਼ਹੀਦ ਆ ਉਹਦੇ ਦਰਸ਼ਨ ਕਰਨ ਨਾਲ ਹੀ ਦੱਸਿਆ ਕਿ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹੋਏ ਬਾਬਾ ਬੁੱਢਾ ਸਾਹਿਬ ਆ ਕੇ ਉਹਨਾਂ ਦਾ ਸ਼ਸਤਰ ਹੈ ਜਿਹੜਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਆ ਸੀ ਦਿੱਤਾ ਸੀ ਜਿੱਥੇ ਮਾਲਾ ਫੜਾਈ ਸੀ ਉੱਥੇ ਨਾਲ ਸ਼ਸਤਰ ਵੀ ਬਾਬਾ ਬੁੱਢਾ ਸਾਹਿਬ ਨੂੰ ਬਣਾਇਆ ਸ਼ਸਤਰਧਾਰੀ ਬਣਾਇਆ ਸੀ। ਇਸ ਕਰਕੇ ਇਹਨਾਂ ਦੀ ਆਸਵਾਸ ਵਿੱਚ ਉਹ ਕਾਫੀ ਸਮਾਏ ਇਸ ਤਰ੍ਹਾਂ ਵਿਧੀ ਚੰਦ ਨੂੰ ਭਾਈ ਗੁਰਦਾਸ ਜੀ ਨੂੰ ਸ਼ਸਤਰ ਦੇ ਨਾਲ ਕੀਮਤੀ ਘੋੜਾ ਬਖਸ਼ਿਆ ਸੀ। ਥੋੜਾ ਜਿਹਾ ਇਹ ਜਿਹੜਾ ਪ੍ਰਸੰਗ ਵਿਸਥਾਰ ਨਾਲ ਗੁਰਗਨਾਥ ਪਾਤਸ਼ਾਹੀ ਛੇਵੀਂ ਵਿੱਚ ਆ ਜਾਂਦਾ। ਇੱਥੇ ਕਵੀ ਜੀ ਨੇ ਸੰਖੇਪ ਨਾਲ ਕਹਿ ਦਿੱਤਾ ਵੀ ਇਹ ਸਾਰੇ ਬਚਨ ਦੇ ਦਿੱਤੇ ਬਿਓਡੀ, ਇਹ ਸਾਰਾ ਕੁਝ ਕਰਿਆ ਆਪਣੇ ਪਿਤਾ ਗੁਰੂ ਜੀ ਦੇ ਨੇਤ ਤੇ ਆਉਣ ਵਾਲੇ ਗੁਰਸਿੱਖਾਂ ਵਿੱਚ ਰੀਤੀ ਪਾਉਣ ਵਾਸਤੇ। ਕਿਉਂ ਜਾਣੀ ਪਹਿਲਾਂ ਸਹਿਜ ਪਾਠ ਸਿਖਵਾਇਆ ਸੀ, ਭੋਗ ਪਵਾਇਆ ਦਸਵੇਂ ਦੀ, ਫਿਰ ਉਦੋਂ ਉਸ ਵੇਲੇ ਵੀ ਸ਼ਸਤਰ ਵਸਤਰ ਹੋਏ ਸੀ। ਜਦੋਂ ਫਿਰ ਇਹ ਸਾਲ ਹੋ ਗਿਆ ਹੈ, ਫਿਰ ਆਪਣੇ ਪਿਤਾ ਗੁਰੂ ਜੀ ਦੇ ਨਿਮਿਤ ਇਹ ਸਾਰਾ ਕੁਝ ਕਰਾ ਦਿੱਤਾ ਦਾਨ ਪੁੰਨ। ਇਹ ਗੁਰਸਿੱਖਾਂ ਵਿੱਚ ਮੇਰੇ ਰੀਤੀ ਮਰਜ਼ਾਦਾ ਕਾਇਮ ਹੋ ਗਿਆ। ਜਿੰਨਾ ਚਿਰ ਅਸੀਂ ਇਤਿਹਾਸ ਨਹੀਂ ਸੁਣਦੇ, ਉਨਾ ਚਿਰ ਅਸੀਂ ਇਹੋ ਜਿਹੀਆਂ ਸ਼ੰਕਾਂ ਨੂੰ ਕਰਦੇ ਵੀ ਜਦੋਂ ਕੋਈ ਸਰੀਰ ਕਰਕੇ ਚਲਿਆ ਗਿਆ ਚਲੋ ਕਰੇ ਕੀ, ਕਹਿੰਦੇ ਕਿ ਪਾਠ ਪਾਉਣ ਦੀ ਲੋੜ ਹੈ, ਦੋਰੋ ਲੰਗਰ ਪਾਣੀ ਕਰਨ ਦੀ ਕੀ ਲੋੜ ਹੈ, ਇਹ ਬੱਚੇ ਲਿਖਿਆ ਹੋਇਆ। ਅੱਜ ਅਸੀਂ ਇਹ ਸਾਰਾ ਸੁਣ ਲਿਆ, ਕੋਈ ਐਸਾ ਤਾਂ ਨਹੀਂ ਵੀ ਇਹ ਇਤਿਹਾਸ ਵਿੱਚ ਨਹੀਂ ਲਿਖਿਆ ਹੋਇਆ। ਜਿਹੜੇ ਨਹੀਂ ਪੜ੍ਹਨਗੇ ਉਹ ਲਿਖਣਗੇ ਵੀ ਸਹਿਜ ਪਾਠ ਕਿੱਥੋਂ ਮਰਜ਼ਾਦਾ ਚੱਲ ਪਈ, ਕਿਹਨੇ ਕਰਾਇਆ ਸੀ, ਕਿਹਨੇ ਦੱਸਿਆ ਸੀ, ਬੜੇ ਤਰਵਾਰ ਵੀ ਦਾਨ ਪੁੰਨ ਕਰਨਾ ਲਿਖਿਆ ਹੋਇਆ। ਲਿਖਿਆ ਤਾਂ ਬਹੁਤ ਥਾਂ ਹੀ ਹੈ, ਪਰ ਸਾਡੇ ਪੰਨ ਸੁਣ ਵਿੱਚ ਸਮਾਜ ਨਹੀਂ ਹੈ, ਗੁਰਦੁਆਰੇ ਨਹੀਂ ਮੁੜਦੇ, ਸੁਣਦੇ ਹੀ ਨਹੀਂ। ਸਾਨੂੰ ਕਮੀ ਬਹੁਤ ਹੈ। ਹੁਣ ਇਸ ਤਰ੍ਹਾਂ ਜਦੋਂ ਸੁਣਨਾ ਨਹੀਂ ਜਾਂ ਪੜ੍ਹਨਾ ਨਹੀਂ ਹੈ ਤਾਂ ਸਾਨੂੰ ਸਮਝ ਕਿੱਥੋਂ ਆਉਣੀ ਹੈ? ਸਮਝ ਤੋਂ ਬਗੈਰ ਅਸੀਂ ਆਪਣੀਆਂ ਸ਼ੰਕਾਵਾਂ ਕਰਕੇ ਜਿਹੜੇ ਕੋਈ ਗ੍ਰੰਥੀ ਸਾਹਿਬਾਨ ਹੈ ਜਾਂ ਹੋਰ ਗੁਰਦੁਆਰੇ ਸਾਹਿਬ ਦੀ ਕੋਈ ਸੇਵਾ ਸੰਭਾਲ ਕਰਨ ਵਾਲੇ ਉਹਨਾਂ ਤੇ ਤਰਕ ਲੱਗਣਾ ਵੀ ਇਹਨਾਂ ਨੇ ਖਾਣ ਪੀਣ ਦਾ ਬਹਾਨਾ ਬਣਾਇਆ ਟਿਕਾਉਂਦਾ ਬਣਾਇਆ ਹੈ। ਕਿਤੇ ਕਿਤੇ ਲੋਕਾਂ ਨੂੰ ਕਹਿੰਦੇ ਫਿਰਦੇ ਵੀ ਤੁਸੀਂ ਪਾਠ ਕਰਨ ਲੱਗੀ ਇਹ ਬਾਜਾ ਮਾਰਦੇ ਗੁਰਦੁਆਰੇ ਵਾਲੇ ਜਾਂ ਗ੍ਰੰਥੀ ਸਾਹਿਬ ਦੇ ਜਿਹੜੇ ਕੋਈ ਸਿਆਣੇ ਅੱਗੇ ਚੋਟੀ ਜਿਹਨਾਂ ਨੂੰ ਪਤਾ ਖਰੀਦ ਕਰਾਈ ਜਾਂਦੇ ਹੈ, ਪਿੱਛੇ ਪੂਜਾ ਲਾਉਣਾ ਵੀ ਹੈਗਾ, ਬਕਵਾਸ ਕਰੀ ਜਾਂਦਾ। ਇਹ ਦੋਵੇਂ ਪੱਖ ਜਦੋਂ ਤੋਂ ਸੰਸਾਰ ਪੂਰਨ ਵਿੱਚ ਆਇਆ ਉਦੋਂ ਤੋਂ ਚੱਲਿਆ ਮਨੁੱਖ ਵੀ ਅਨਮੁੱਖ ਵੀ ਹੈ, ਦੁਸ਼ਟ ਵੀ ਹੈ ਵੀ ਹੈ ਤੇ ਭਲੇ ਲੋਕ ਵੀ ਹੈ ਵੀ ਹੈ। ਤਾਂ ਆਪੇ ਦੈਤ ਲਾਇਕ ਤੇ ਸਾਧਨਾ ਕੋ ਆਪੇ ਰੱਖਣਾ ਸੋਈ, ਆਪੇ ਉਹਨੇ ਵੇਲੇ ਬਣਾ ਕੇ ਦੈਤ ਨੂੰ ਮਗਨ ਲਾ ਦਿੱਤੇ ਹੈ। ਜੋ ਤੰਗ ਕਰਦੇ ਉਹਨੂੰ ਵਿਖਿਆ ਕਰਨ ਵਾਲਾ ਵੀ ਪਰਮੇਸ਼ਵਰ ਵਰਗਿਆਂ ਨੂੰ ਪੈਦਾ ਕਰਨ ਵਾਲਾ ਵੀ ਹੈ, ਜੀਵਨ ਬਣਾਉਣ ਵਾਸਤੇ ਫਿਲਹਾਲ ਵਰਗਿਆਂ ਨੂੰ ਪੈਦਾ ਕਰਨ ਵਾਲਾ ਹੈ। ਇਸ ਤਰ੍ਹਾਂ ਕਹਿੰਦੇ ਆਪੇ ਤੈਅ ਲਾ ਦਿੰਦਾ, ਆਪੇ ਫਿਰ ਆਪਣੇ ਇਲਾਕੇ ਦੇ ਰੱਖਿਆ ਕਰਦਾ ਉਹਨਾਂ ਦੀ ਆਪਣੇ ਵਡਿਆਈ ਕਰਾਉਣ ਵਾਸਤੇ। ਗੁਰੂ ਰੂਪ ਦੇ ਵਿੱਚ ਜਿਹੜੇ ਸਾਡੇ ਆਪਣੇ ਉਹਨਾਂ ਦਾ ਭਲਾ ਹੋਵੇ, ਜਿਹੜੇ ਸਰੀਰ ਛੱਡ ਕੇ ਉਹਨਾਂ ਦਾ ਵੀ ਭਲਾ ਹੋਵੇ।
ਧੰਨ ਧੰਨ ਸਭ ਹੂਨ ਉਚਾਰੀ, ਮਹਾਬਲੀ ਸਤਿਗੁਰ ਉਪਕਾਰੀ, ਅਧਿਕ ਚਮੂ ਕੀਨੀ ਨਿਜ ਸੰਗ, ਬਖਸੇ ਆਯੁਦ ਬ੍ਰਿੰਦ ਤੁਰੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ ਬ੍ਰਹਮ ਪਵਨਾਸੀ ਅਗਨਾ, ਪੂਰਨ ਹੈ ਸਰਵ ਮੈ ਦੁਖ ਭੰਜਨ ਗੁਣ ਤਾਤ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੂ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਕੇ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈ ਕੀ ਹੋ ਗਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਹੋਇ, ਨਾਨਕ ਦੀ ਜੈ ਨਾਮ ਨਾਮ, ਰੱਖੋ ਹੀ ਪਰੋ। आए प्रभ शरणागति कृपा निज दयाल एक फिर हर मन वस्त हो वाहिगुरु नाम जहाज है चरे सोच पार वो सरदा कर सेवा दे गुरु पारे उतारण जो सरदा कर सेवन दे गुरु पारे उतारना।